ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਣ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲ ਹੈ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਦੁਆਰਾ ਮੰਜੀ ਸਾਹਿਬ ਵਿਖੇ ਬੈਠੇ ਹੋਏ ਸਤਸੰਗੀ ਜਣੋ ਜੀ, ਇੱਕ ਵਾਰੀ ਹੋਰ ਖੇਚਲ ਕਰੋ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚੋਂ ਅੱਜ ਦਾ ਜੋ ਪਾਵਨ ਮੁੱਖ ਵਾਕ ਸਾਨੂੰ ਬਖਸ਼ਿਸ਼ ਹੋਇਆ ਹੈ ਅਸੀਂ ਸਰਵਣ ਕੀਤਾ ਹੈ। ਗੁਰੂ ਜੀ ਦੀਆਂ ਅਸੀਸਾਂ ਲੈਣ ਵਾਸਤੇ, ਗੁਰੂ ਜੀ ਦਾ ਓਟ ਆਸਰਾ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ ਅਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ।
ਜੈਤ ਸਰੀ ਰਾਗ ਹੈ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਪਾਵਨ ਮੁੱਖ ਵਾਕ ਹੈ ਜੀ।
ਘਰ ਪਹਿਲਾ ਚੌਪਦੇ,
ਚੌਪਦਿਆਂ ਦਾ ਸ਼ਬਦ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਸ਼ਬਦ ਨੂੰ ਤਾਲ ਦੇ ਪਹਿਲੇ ਘਰ ਵਿੱਚ ਗਾਉਣ ਦਾ ਸੰਕੇਤ ਦਿੱਤਾ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਪਰਮੇਸ਼ਰ ਇੱਕ ਹੈ ਅਤੇ ਸਤਿਗੁਰ ਜੀ ਦੀ, ਗੁਰੂ ਜੀ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਆਓ ਹੁਣ ਭਾਈ ਸਾਹਿਬ ਜੀ ਦੀ ਰਸਨਾ ਤੁਰਹਾਉ ਦੀ ਪੰਕਤੀ ਸਭ ਤੋਂ ਪਹਿਲਾਂ ਸਰਵਣ ਕਰੀਏ ਜੀ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਗਰੀਬ ਨਿਵਾਜ ਰਹਾਉ ਦੀ ਪੰਕਤੀ ਵਿੱਚ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਉਪਦੇਸ਼ ਕਰਦੇ ਹਨ। ਇਹ ਉਪਦੇਸ਼ ਸਾਰੇ ਮਨੁੱਖ ਮਾਤਰ ਵਾਸਤੇ ਹੈ, ਪਰ ਆਪਣੇ ਮਨ ਨੂੰ ਸੰਬੋਧਨ ਕਰਕੇ ਗੁਰੂ ਜੀ ਨੇ ਰਹਾਉ ਦੀ ਪਹਿਲੀ ਪੰਕਤੀ ਵਿੱਚ ਉਪਦੇਸ਼ ਕੀਤਾ ਹੈ। ਹੇ ਭਾਈ, ਪਰਮੇਸ਼ਰ ਦਾ ਨਾਮ ਜਪੋ। ਸਾਨੂੰ ਸਮਝਾਉਣ ਵਾਸਤੇ ਹਜ਼ੂਰ ਕਹਿੰਦੇ ਨੇ, ਮੇਰੇ ਮਨ ਭਜ ਰਾਮ ਨਾਮ ਸਭ ਅਰਥ ਹੈ। ਹੇ ਮੇਰੇ ਮਨ, ਪਰਮੇਸ਼ਰ ਦਾ ਨਾਮ ਜਪ, ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰ। ਸਾਧ ਸੰਗਤ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵਾਰ ਵਾਰ ਪਰਮੇਸ਼ਰ ਦੇ ਨਾਮ ਦਾ ਹੀ ਹੋਕਾ ਦਿੱਤਾ ਗਿਆ ਹੈ। ਹਜ਼ੂਰ ਤਾਂ ਕਹਿੰਦੇ ਨੇ, ਨਾਨਕ ਕਹਿ ਕਰ ਕੇਵਲ ਨਾਮ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਜਿਹੜਾ ਉਹਨਾਂ ਨੇ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਸ ਨਿਰਮਲ ਪੰਥ ਦਾ ਮੁੱਖ ਮਕਸਦ ਇਹੀ ਗੁਰੂ ਜੀ ਨੇ ਦੱਸਿਆ ਹੈ, ਪਰਮੇਸ਼ਰ ਦੇ ਨਾਲੋਂ ਟੁੱਟਾ ਹੋਇਆ ਮਨੁੱਖ ਫਿਰ ਪਰਮੇਸ਼ਰ ਨਾਲ ਜੁੜ ਸਕੇ ਔਰ ਉਹਦੇ ਨਾਲ ਜੁੜਿਆ ਜਾ ਸਕਦਾ ਹੈ ਸਿਮਰਨ ਦੇ ਰਾਹੀਂ, ਪਰਮੇਸ਼ਰ ਦੀ ਭਗਤੀ ਦੇ ਰਾਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਹੋਕਾ ਦੇ ਕੇ ਆਖਿਆ, ਹੇ ਭਾਈ, ਦੁਨੀਆਂ ਵਿੱਚ ਜਿਹੜਾ ਕੰਮ ਕਰਨ ਆਏ ਹੋ ਉਹ ਵੀ ਕੰਮ ਕਰੋ। ਵਪਾਰੀ ਉਹਨੂੰ ਕਹਿੰਦੇ ਨੇ ਜਿਹੜਾ ਕੋਈ ਚੀਜ਼ ਖਰੀਦਦਾ ਹੈ ਜਾਂ ਅਗਲੇ ਪਾਸੇ ਵੇਚਦਾ ਹੈ। ਹਜ਼ੂਰ ਕਹਿੰਦੇ ਨੇ, ਸਾਰੇ ਮਨੁੱਖ ਪਰਮੇਸ਼ਰ ਦੇ ਘਰ ਵਿੱਚੋਂ ਵਣਜ ਕਰਨ ਆਏ ਹੋਏ ਸਾਰੇ ਜੀਵ ਹਨ, ਅਤੇ ਜਿਹੜਾ ਵਣਜ ਕਰਨ ਆਏ ਉਹ ਵਣਜ ਕਰੋ, ਵਣਜ ਕਰੋ, ਵਣਜਾਰਿਓ, ਵੱਖਰ ਲਿਓ ਸੰਭਾਲ। ਵੱਖਰ ਕਹਿੰਦੇ ਨੇ ਸੌਦੇ ਨੂੰ। ਹਜ਼ੂਰ ਕਹਿੰਦੇ ਨੇ, ਭਾਈ, ਜਿਹੜਾ ਸੌਦਾ ਖਰੀਦਣ ਆਏ ਹੋ ਉਹ ਸੌਦਾ ਵੀ ਖਰੀਦੋ, ਵਣਜ ਕਰੋ, ਵਣਜਾਰਿਓ, ਵੱਖਰ ਲਿਓ ਸੰਭਾਲ। ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭ ਹੈ ਨਾਲ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਚੀਜ਼ ਉਹ ਖਰੀਦੀਏ ਜਿਹੜੀ ਨਾਲ ਹੀ ਨਿਭ ਜਾਏ, ਜਿਹੜੀ ਨਾਲ ਹੀ ਸਾਡੇ ਪਰਮੇਸ਼ਰ ਦੇ ਘਰ ਤੱਕ ਜਾਵੇ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਾਣੀ ਇੱਕੋ ਨਾਮ 'ਤੇ ਆਵੋ, ਭਾਈ ਪਰਮੇਸ਼ਰ ਇੱਕ ਹੈ ਉਹਦਾ ਨਾਮ 'ਤੇ ਆਓ, ਆਪਣੀ ਪਤ ਸੇਤੀ ਕਰ ਜਾਓ। ਹਜ਼ੂਰ ਕਹਿੰਦੇ ਨੇ ਭਾਈ ਆਪਣੀ ਇੱਜ਼ਤ ਲੈ ਕੇ ਬੜੇ ਸਤਿਕਾਰ ਦੇ ਨਾਲ ਰੱਬ ਦੇ ਘਰ ਪਹੁੰਚੋਗੇ। ਕਿਤੇ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਕੰਮ ਕਰਨ ਆਏ ਉਹ ਕੰਮ ਕਰੋ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਉਹ ਕਿਹੜਾ ਕਾਰਜ ਹੈ, ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਤਰ੍ਹਾਂ ਕਹਿ ਲਓ ਸਾਡੀ ਹੀ ਬੋਲੀ ਵਿੱਚ ਸਾਨੂੰ ਉਪਦੇਸ਼ ਕੀਤਾ ਤਾਂ ਕਿ ਅਸੀਂ ਦੁਨੀਆ ਦੇ ਲੋਕ ਛੇਤੀ ਸਮਝ ਸਕੀਏ। ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਹੋਕਾ ਦਿੰਦੇ ਨੇ, ਸਾਰੀ ਸੰਗਤ ਉਹ ਸਾਰੇ ਰਲ ਕੇ ਕਿਰਪਾ ਕਰਿਓ। ਰਾਮ ਕਹੋ ਚਿਤ ਲਾਏ ਭਾਈ ਰੇ, ਰਾਮ ਕਹੋ ਚਿਤ ਲਾਏ, ਰਾਮ ਕਹੋ ਚਿਤ ਲਾਏ ਭਾਈ ਰੇ, ਰਾਮ ਕਹੋ ਚਿਤ ਲਾਏ, ਰਾਮ ਕਹੋ ਚਿਤ। ਹਰ ਜਸ ਵੱਖਰ ਲੈ ਚਲੋ, ਹਰ ਜਸ ਵੱਖਰ ਲੈ ਚਲੋ, ਹਰ ਜਸ ਹਜ਼ੂਰ ਕਹਿੰਦੇ ਨੇ ਜਿਹੜਾ ਸੌਦਾ ਖਰੀਦਣ ਵਾਸਤੇ ਆਏ ਹੋ, ਜਦੋਂ ਕੋਈ ਬੰਦਾ ਉਹ ਸੌਦਾ ਖਰੀਦ ਕੇ ਰੱਬ ਦੇ ਘਰ ਜਾਂਦਾ ਹੈ, ਸੌ ਦੇਖਿਆ ਪਤਿਆਏ, ਮੇਰਾ ਪਰਮੇਸ਼ੁਰ ਨੂੰ ਬੜੇ ਪਿਆਰ ਨਾਲ ਦੇਖਦਾ ਹੈ, ਬੜੇ ਸਤਿਕਾਰ ਨਾਲ ਦੇਖਦਾ ਹੈ, ਉਹਨੂੰ ਪਰਮੇਸ਼ੁਰ ਦੀ ਸ਼ਾਬਾਸ਼ ਦਿੰਦੇ ਨੇ। ਅਤੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੇ ਮੇਰੇ ਮਨ ਪਰਮੇਸ਼ੁਰ ਦਾ ਨਾਮ ਸਿਮਰ। ਭਗਤ ਕਬੀਰ ਸਾਹਿਬ ਜੀ ਤਾਂ ਕਹਿੰਦੇ ਨੇ ਭਜੋ ਗੋਬਿੰਦ ਭੂਲ ਮਤ ਜਾਹੋ, ਹੇ ਭਾਈ ਕਿਤੇ ਭੁੱਲ ਨਾ ਜਾਇਓ। ਸੰਸਾਰ ਦੇ ਕਾਰੋਬਾਰ ਕਰਦਿਆਂ ਹੋਇਆਂ ਦੁਨੀਆਦਾਰ ਦੇ ਵਿੱਚ ਵਿਚਰਦਿਆਂ ਕਿਤੇ ਭੁੱਲ ਨਾ ਜਾਇਓ ਅਸੀਂ ਕਿਉਂ ਦੁਨੀਆ ਵਿੱਚ ਆਏ ਹਾਂ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਅਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਕਹਿੰਦੇ ਨੇ ਹੇ ਭਾਈ ਹੇ ਮੇਰੇ ਮਨ ਪਰਮੇਸ਼ਰ ਦਾ ਨਾਮ ਜਪ, ਇਹ ਸਾਰੇ ਹੀ ਪਦਾਰਥ ਦੇਣ ਵਾਲਾ ਹੈ।
ਗੁਰਪੁਰੈ ਹਰ ਨਾਮ ਦ੍ਰਿੜਾਇਆ,
ਹਜ਼ੂਰ ਕਹਿੰਦੇ ਨੇ ਹੇ ਭਾਈ ਪੂਰੇ ਗੁਰੂ ਨੇ ਸਾਨੂੰ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾ ਦਿੱਤਾ ਹੈ। ਪਰਮੇਸ਼ਰ ਪੂਰਾ ਹੈ, ਪੂਰੇ ਪਰਮੇਸ਼ਰ ਦਾ ਗਿਆਨ ਦੇਖ ਕੇ ਪੂਰੇ ਪਰਮੇਸ਼ਰ ਨਾਲ ਪੂਰਾ ਗੁਰੂ ਹੀ ਮਿਲਾ ਸਕਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਰੂ ਤੋਂ ਬਿਨਾਂ ਰੱਬ ਤਾਂ ਨਹੀਂ ਮਿਲਦਾ, ਪਰ ਇੱਕ ਗੱਲ ਦਾ ਚੇਤਾ ਰੱਖਿਓ, ਗੁਰੂ ਵੀ ਬਹੁਤ ਹੋਏ ਨੇ, ਚੇਲੇ ਵੀ ਬਹੁਤ ਹੋਏ ਨੇ। ਕੇਤੇ ਗੁਰ ਚੇਲੇ ਫੁਣ ਹੂਆ, ਕਾਚੇ ਗੁਰ ਤੇ ਮੁਕਤ ਨਾ ਹੂਆ। ਹਜ਼ੂਰ ਕਹਿੰਦੇ ਨੇ ਪੂਰੇ ਗੁਰੂ ਨੇ ਸਾਡੇ ਅੰਦਰ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾ ਦਿੱਤਾ ਹੈ।
ਬਿਨ ਨਾਵੈ ਜੀਵਨ ਬਿਰਥਾ,
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਪਰਮੇਸ਼ਰ ਦਾ ਆਰਾਧਨ ਨਹੀਂ ਕੀਤਾ। ਹਜ਼ੂਰ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਨੁੱਖ ਦਾ ਜੀਵਨ ਬੇਅਰਥ ਚਲਿਆ ਜਾਂਦਾ ਹੈ। ਜਿਹੜੇ ਸਾਡੇ ਬਜ਼ੁਰਗ ਹੁੰਦੇ ਸਨ ਪਹਿਲੇ ਪੁਰਾਤਨ ਸਿੱਖ, ਉਹਨਾਂ ਨੂੰ ਬੜੀ ਬਾਣੀ ਕੰਠ ਹੁੰਦੀ ਸੀ, ਅੱਜ ਵੀ ਹੈ ਨੇ ਵਾਹਿਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਬੜੀ ਬਾਣੀ ਕੰਠ ਹੈ। ਜਿਹੜੇ ਸਾਡੇ ਬਜ਼ੁਰਗ ਸਨ ਉਹਨਾਂ ਨੂੰ ਬਹੁਤ ਬਾਣੀਆਂ ਕੰਠ ਸਨ, ਸਿੱਧ ਗੋਸ਼ਟ ਪੜ੍ਹਦੇ ਸਨ, ਓਅੰਕਾਰ ਬਾਣੀ ਪੜ੍ਹਦੇ ਸਨ, 52 ਅੱਖਰੀ ਬਾਣੀ ਪੜ੍ਹਦੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਬਾਣੀ ਲਿਖੀ ਹੈ, ਜਿਸ ਬਾਣੀ ਦਾ ਸਰਲੇਖ ਹੈ ਪੱਟੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 60 ਵਰ੍ਹਿਆਂ ਦੇ ਹੋ ਗਏ, ਬਾਬਾ ਕਲਿਆਣ ਦਾਸ ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਕਾਲੂ ਕਰਕੇ ਵੀ ਲਿਖਿਆ ਹੈ, ਬਾਬਾ ਕਾਲੂ ਜੀ ਬਾਬਾ ਨਾਨਕ ਜੀ ਦੀ 60 ਵਰ੍ਹਿਆਂ ਦੇ ਹੋਏ, ਉਂਗਲ ਫੜ ਕੇ ਸਕੂਲ ਵਿੱਚ ਲੈ ਗਏ ਅਤੇ ਪਾਂਧੇ ਨੂੰ ਆਖਣ ਲੱਗੇ ਪਾਂਧਾ ਜੀ ਨਾਨਕ 60 ਵਰ੍ਹਿਆਂ ਦਾ ਹੋ ਗਿਆ ਹੈ। ਸਾਧ ਸੰਗਤ ਮੈਂ ਹੈਰਾਨ ਹੁੰਦਾ ਵੀ ਪਤਾ ਨਹੀਂ ਸਾਡੇ ਪੰਜਾਬ 'ਚ ਹਿੰਦੁਸਤਾਨ 'ਚ ਕਿਹੜੀ ਗੱਲ ਦੀ ਦੌੜ ਲੱਗ ਗਈ। ਪਹਿਲਾਂ ਡਾਕਟਰਾਂ ਦੇ ਮੁਤਾਬਕ ਸਾਡੇ ਹਿੰਦੁਸਤਾਨ ਵਿੱਚ ਵੀ 6 ਵਰਿਆਂ ਦਾ ਬੱਚਾ ਸਕੂਲ ਵਿੱਚ ਦਾਖਲ ਕਰਾਇਆ ਜਾਂਦਾ ਸੀ। 6 ਵਰਿਆਂ ਤੋਂ 5 ਹੋਏ, 5 ਤੋਂ 4, 4 ਤੋਂ 3.5, 3 ਸਾਲਾਂ ਦਾ ਬੱਚਾ, ਹੁਣ 2.5 ਸਾਲਾਂ ਦਾ ਬੱਚਾ। ਮੈਂ ਹੈਰਾਨ ਹੋਇਆ ਇੱਕ ਦਿਨ ਸੁਣ ਕੇ ਵੀ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਹਨੂੰ ਐਡਮਿਸ਼ਨ ਦਵਾਈ ਜਾਂਦੀ ਹੈ ਵੀ ਜੇ ਬੱਚਾ ਹੋਏ ਤਾਂ, ਬੱਚੀ ਹੋਏ ਤਾਂ। ਸਾਡੀ ਦੌੜ ਜਿਹੜੀ ਲੱਗੀ ਹੋਈ ਹੈ ਇਹ ਬੱਚਿਆਂ 'ਤੇ, ਜ਼ੁਲਮ ਵੀ ਕਈ ਵਾਰੀ ਹੁੰਦਾ ਹੈ, ਪਰ ਚਲੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 6 ਸਾਲਾਂ ਦੇ ਹੋਏ, ਬਾਬਾ ਕਾਲੂ ਜੀ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਪਾਂਧੇ ਦੇ ਕੋਲ ਗਏ। ਅੱਜ ਵੀ ਉੱਥੇ ਗੁਰਦੁਆਰਾ ਪੱਟੀ ਸਾਹਿਬ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਕੂਲ ਵਿੱਚ ਗਏ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਂਗਲ ਫੜ ਕੇ ਸਕੂਲ ਲੈ ਗਏ ਅਤੇ ਪਾਂਧੇ ਨੂੰ ਬਾਬਾ ਕਾਲੂ ਜੀ ਆਖਣ ਲੱਗੇ, ਪਾਂਧਾ ਜੀ, ਨਾਨਕ 6 ਵਰਿਆਂ ਦਾ ਹੋ ਗਿਆ ਹੈ, ਇਹਨੂੰ ਤੁਸੀਂ ਸਕੂਲ ਵਿੱਚ ਪੜ੍ਹਾਓ। ਸਕੂਲ ਵਿੱਚ ਛੱਡ ਕੇ ਆ ਗਏ ਅਤੇ ਪਾਂਧੇ ਨੇ ਆਖਿਆ, ਨਾਨਕ ਪੁੱਤਰ ਬੋਲ ਸੱਸਾ, ਇਹ ਜਿਹੜਾ ਅੱਜ ਜਿਹੜੀ ਤਰਤੀਬ ਹੈ ਊੜੇ ਆੜੇ ਦੀ, ਇਹ ਤਰਤੀਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਦਿੱਤੀ ਹੈ ਊੜਾ ਐੜਾ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੇਲੇ ਪਹਿਲਾ ਸ਼ਬਦ ਹੁੰਦਾ ਸੀ ਸੱਸਾ। ਪਾਂਧਾ ਆਖਣ ਲੱਗਾ, ਨਾਨਕ ਪੁੱਤਰ ਬੋਲ ਸੱਸਾ। ਧੰਨ ਗੁਰੂ ਨਾਨਕ ਦੇਵ ਜੀ ਆਖਣ ਲੱਗੇ, ਪਾਂਧਾ ਜੀ, ਸੱਸੇ ਤੋਂ ਕੀ ਭਾਵ ਹੈ? ਪਾਂਧਾ ਹੈਰਾਨ ਹੋ ਗਿਆ। ਪਾਂਧਾ ਕਹਿਣ ਲੱਗਾ, ਨਾਨਕ ਸੱਸੇ ਤੋਂ ਭਾਵ ਸੱਸਾ ਹੀ ਹੈ। ਗੁਰੂ ਨਾਨਕ ਦੇਵ ਜੀ ਆਖਣ ਲੱਗੇ, ਪਾਂਧਾ ਜੀ, ਇਹ ਜਿਹੜਾ ਸੱਸਾ ਹੈ ਇਹ ਰੱਬ ਬਾਰੇ ਕੀ ਉਪਦੇਸ਼ ਕਰਦਾ ਹੈ? ਪਾਂਧਾ ਆਖਣ ਲੱਗਾ, ਨਾਨਕ ਪੁੱਤਰ, ਸੱਸਾ ਰੱਬ ਬਾਰੇ ਤਾਂ ਕੁਝ ਨਹੀਂ ਕਹਿੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ, ਪਾਂਧਾ ਜੀ, ਜਿਹੜਾ ਵਿੱਦਿਆ ਦਾ ਅੱਖਰ ਰੱਬ ਬਾਰੇ ਕੁਛ ਨਹੀਂ ਕਹਿੰਦਾ, ਰੱਬ ਬਾਰੇ ਗਿਆਨ ਨਹੀਂ ਦਿੰਦਾ, ਉਸ ਵਿੱਦਿਆ ਨੂੰ ਪੜ੍ਹਨ ਦਾ ਕੀ ਲਾਭ ਹੈ? ਇਹ ਜਿਹੜਾ ਸੱਸਾ ਹੈ ਕੁਝ ਨਾ ਕੁਝ ਤਾਂ ਕਹਿੰਦਾ ਹੀ ਹੋਏਗਾ ਨਾ। ਮੈਂ ਕਈ ਵਾਰੀ ਹੈਰਾਨ ਹੁੰਦਾ, ਸਾਨੂੰ ਮਾਸਟਰਾਂ ਨੇ ਪੜ੍ਹਾਇਆ ਊੜਾ ਊਠ ਐੜਾ ਅੰਬ ਈੜੀਏਟ ਸੱਸਾ ਸਲੇਟ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਸਾਨੂੰ ਊੜਾ ਵੀ ਯਾਦ ਰਹਿੰਦਾ ਹੈ, ਊੜਾ ਊਠ ਵੀ ਯਾਦ ਰਹਿੰਦਾ ਹੈ, ਐੜਾ ਵੀ ਯਾਦ ਰਹਿੰਦਾ, ਐੜਾ ਅੰਬ ਵੀ ਚੇਤੇ ਰਹਿੰਦਾ ਸਾਨੂੰ ਸਾਰਿਆਂ ਨੂੰ। ਪਰ ਜਿਹੜਾ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਊੜਾ ਐੜਾ ਪੜ੍ਹਾਇਆ ਸੀ, ਉਹ ਸਾਨੂੰ ਬੜਾ ਘੱਟ ਗਿਆਨ ਹੈ। ਜਿਨ੍ਹਾਂ ਨੂੰ ਹੈ ਉਹਨਾਂ ਤੋਂ ਵਾਰੇ ਵਾਰੇ ਜਾਈਏ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ, ਪਾਂਧਾ ਜੀ, ਇਹ ਜਿਹੜਾ ਸੱਸਾ ਹੈ ਇਹ ਕੁਝ ਨਾ ਕੁਝ ਤਾਂ ਕਹਿੰਦਾ ਹੀ ਹੋਏਗਾ ਨਾ। ਪਾਂਧਾ ਕਹਿਣ ਲੱਗਾ, ਨਾਨਕ ਪੁੱਤਰ, ਤੂੰ ਆਪ ਹੀ ਦੱਸ ਸੱਸਾ ਕੀ ਕਹਿੰਦਾ ਹੈ। ਹਜ਼ੂਰ ਕਹਿੰਦੇ ਨੇ, ਪਾਂਧਾ ਜੀ, ਸੱਸਾ ਪਤਾ ਕੀ ਕਹਿੰਦਾ ਹੈ? ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਹਿਬ ਏਕ ਪਿਆ। ਇੱਕੋ ਹੀ ਪੰਕਤੀ ਵਿੱਚ 8 ਵਾਰੀ ਸੱਸਾ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਵਰਤਿਆ ਹੈ। ਹਜ਼ੂਰ ਕਹਿੰਦੇ ਨੇ, ਪਾਂਧਾ ਜੀ, ਸੱਸਾ ਕਹਿੰਦਾ ਹੈ ਉਹੀ ਸਾਰਿਆਂ ਦਾ ਸਹਿਬ ਹੈ ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹਦਾ ਸਾਨੂੰ ਸਿਮਰਨ ਕਰਨਾ ਚਾਹੀਦਾ। ਪਾਂਧੇ ਨੂੰ ਬੜਾ ਆਨੰਦ ਆਇਆ। ਪਾਂਧਾ ਕਹਿਣ ਲੱਗਾ, ਨਾਨਕ ਇਹ ਊੜਾ ਕੀ ਕਹਿੰਦਾ ਹੈ? ਹਜ਼ੂਰ ਕਹਿੰਦੇ ਨੇ, ਊੜਾ ਉਪਮਾ ਤਾਂ ਕੀ ਜੈ ਜਾਂ ਕਾ ਅੰਤ ਨ ਪਾਰਾ। ਬਾਬਾ ਨਾਨਕ ਜੀ ਕਹਿੰਦੇ ਨੇ, ਪਾਂਧਾ ਜੀ, ਊੜਾ ਕਹਿੰਦਾ ਹੈ, ਆਰਾਧਨ ਉਹਦਾ ਕਰਨਾ ਚਾਹੀਦਾ ਹੈ, ਸਿਮਰਨ ਉਹਦਾ ਕਰਨਾ ਚਾਹੀਦਾ ਹੈ ਜਿਹਦਾ ਕੋਈ ਪਾਰਾਵਾਰ ਨਹੀਂ ਹੈ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਅਤੇ ਸਾਧ ਸੰਗਤ, ਕਈ ਵਾਰੀ ਅਸੀਂ ਇੱਕ ਸ਼ਬਦ ਸੁਣਦੇ ਹਾਂ ਬਜ਼ੁਰਗਾਂ ਦੇ ਕੋਲੋਂ ਵੀ ਇਹ ਤਾਂ ਫਲਾਣਾ ਗੁਰੂ ਨਾਨਕ ਦੇ ਘਰ ਦਾ ਊੜਾ ਵੀ ਨਹੀਂ ਜਾਣਦਾ। ਮੈਂ ਕਈ ਵਾਰੀ ਹੈਰਾਨ ਹੁੰਦਾ ਵੀ ਕਿਹੜਾ ਬੰਦਾ ਹੈ ਜਿਹੜਾ ਊੜਾ ਕਹਿਣਾ ਨਹੀਂ ਜਾਣਦਾ। ਪਰ ਇਹ ਸ਼ਬਦ ਵਰਤਿਆ ਜਾਂਦਾ, ਇਹ ਤਾਂ ਬਾਬੇ ਨਾਨਕ ਦੇ ਘਰ ਦਾ ਊੜਾ ਵੀ ਨਹੀਂ ਜਾਣਦਾ। ਉਹਦੇ ਕਹਿਣ ਤੋਂ ਭਾਵ ਹੈ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ, ਓਏ ਲੋਕੋ, ਦੁਨੀਆ ਦੇ ਲੋਕੋ, ਊੜਾ ਕਹਿੰਦਾ ਹੈ, ਉਪਮਾ ਉਹਦੀ ਕਰੋ ਜਿਹਦਾ ਕਿਸੇ ਨੇ ਪਾਰਾਵਾਰ ਨਹੀਂ ਪਾਇਆ। ਊੜਾ ਇਹ ਉਪਦੇਸ਼ ਕਰਦਾ ਅਤੇ ਜਿਹੜਾ ਉਸ ਪਰਮੇਸ਼ਰ ਨੂੰ ਛੱਡ ਕੇ ਇੱਧਰ ਉੱਧਰ ਦੌੜਾ ਫਿਰਦਾ ਹੈ, ਮੜੀਆਂ ਕਬਰਾਂ ਮਸਾਣਾਂ ਦੀ ਪੂਜਾ ਕਰਦਾ, ਸਮਝ ਲਓ ਵੀ ਉਹਨੂੰ ਗੁਰੂ ਨਾਨਕ ਦੇ ਘਰ ਦਾ ਊੜਾ ਵੀ ਨਹੀਂ ਆਉਂਦਾ। ਅਤੇ ਇੱਕ ਸ਼ਬਦ ਹੈ 52 ਅੱਖਰੀ 'ਚ ਗੁਰੂ ਅਰਜਨ ਸਾਹਿਬ ਜੀ ਦਾ, ਮਹਾਰਾਜ ਕਹਿੰਦੇ ਨੇ, ਐੜਾ ਕੀ ਕਹਿੰਦਾ ਹੈ? ਬੜੇ ਧਿਆਨ ਨਾਲ ਸੁਣਨਾ। ਹਜ਼ੂਰ ਕਹਿੰਦੇ ਨੇ ਐੜਾ ਪਤਾ ਕੀ ਕਹਿੰਦਾ ਹੈ, ਆਵਣ ਆਏ ਸ੍ਰਿਸ਼ਟ ਮੈਂ ਬਿਨ ਪੂਜੇ ਪਸ ਢੋਰ। ਹਜ਼ੂਰ ਕਹਿੰਦੇ ਨੇ ਐੜਾ ਕਹਿੰਦਾ ਹੈ ਵੀ ਆ ਤੇ ਆਪਾਂ ਗਏ ਹਾਂ ਦੁਨੀਆਂ ਵਿੱਚ, ਜੇ ਇੱਥੇ ਆਉਣ ਦਾ ਸਾਨੂੰ ਮਕਸਦ ਦਾ ਪਤਾ ਨਾ ਲੱਗਾ ਕਿਉਂ ਦੁਨੀਆਂ ਵਿੱਚ ਆਏ ਹਾਂ। ਐੜਾ ਕਹਿੰਦਾ ਆ ਤੇ ਗਏ ਹਾਂ ਪਰ ਆਉਣ ਦਾ ਮਨੋਰਥ ਪਤਾ ਨਾ ਲੱਗਾ, ਸਾਡਾ ਆਇਆ ਹੋਇਆ ਇੱਥੇ ਬਿਰਥ ਹੈ। ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆਇਆ ਤੇ ਮਨੁੱਖ ਇੱਥੇ ਕੁਲਾਹਾ ਪ੍ਰਾਪਤ ਕਰਨ ਸੀ, ਲਾਹੇ ਕਾਰਨ ਆਇਆ ਜੱਗ, ਪਰ ਹੋਇਆ ਕੀ ਹੋਏ ਮਜ਼ਦੂਰ ਗਿਆ ਠਗਾਏ ਠੱਗ, ਸਾਰੀ ਜ਼ਿੰਦਗੀ ਮਜ਼ਦੂਰੀ ਕਰਦਾ ਰਿਹਾ। ਕਦੇ ਬੰਦਾ ਆਪਣੇ ਸਰੀਰ ਵਾਸਤੇ ਮਜ਼ਦੂਰੀ ਕਰਦਾ ਹੈ, ਕਦੇ ਬੱਚਿਆਂ ਵਾਸਤੇ ਕਰਦਾ, ਪਰਿਵਾਰ ਵਾਸਤੇ ਕਰਦਾ। ਹਜ਼ੂਰ ਕਹਿੰਦੇ ਨੇ ਆਇਆ ਸੀ ਕੋਈ ਹੋਰ ਲਾਹਾ ਪ੍ਰਾਪਤ ਕਰਨ, ਕੰਮ ਤੇ ਕਰਨਾ ਚਾਹੀਦਾ ਹੈ, ਕਿਰਤ ਤੇ ਕਰਨੀ ਚਾਹੀਦੀ ਹੈ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖੇਤੀ ਵੀ ਕੀਤੀ, ਹੱਟੀ ਵੀ ਕੀਤੀ, ਵਪਾਰ ਵੀ ਕੀਤਾ, ਸੱਚਾ ਸੌਦਾ ਵੀ ਕੀਤਾ, ਔਰ ਸਰਕਾਰੀ ਨੌਕਰੀ ਵੀ ਕੀਤੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ। ਪਰ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਕੰਮ ਕਰਨ ਆਏ ਹੋ ਉਹ ਵੀ ਲਾਹਾ ਲੈਣਾ ਚਾਹੀਦਾ ਹੈ। ਭਗਤ ਕਬੀਰ ਸਾਹਿਬ ਜੀ ਦਾ ਇੱਕ ਪਾਵਨ ਬਚਨ, ਭਗਤ ਕਬੀਰ ਜੀ ਕਹਿੰਦੇ ਨੇ ਕੋਈ ਤੇਰੇ ਵਰਗਾ ਵੀ ਕਮਲਾ ਹੋਏਗਾ, ਉਹ ਕਮਲਿਆ ਕੋਈ ਤੇਰੇ ਵਰਗਾ ਵੀ ਕਮਲਾ ਹੋਏਗਾ। ਦੀਨ ਬਸਾਰਿਓ ਰੇ ਦੀਵਾਨੇ, ਦੀਨ ਬਸਾਰਿਓ ਰੇ। ਭਗਤ ਕਬੀਰ ਜੀ ਕਹਿੰਦੇ ਨੇ ਤੂੰ ਤਾਂ ਰੱਬ ਹੀ ਭੁਲਾ ਦਿੱਤਾ, ਜੂਣ ਛਾੜ ਜੋ ਜੱਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਹਜ਼ੂਰ ਕਹਿੰਦੇ ਨੇ ਹਵਾ ਲੱਗਣ ਦੀ ਦੇਰ ਹੋਈ ਫਿਰ ਤੈਨੂੰ ਮਾਲਕ ਭੁੱਲ ਗਿਆ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਦੀਨ ਬਸਾਰਿਓ ਰੇ ਦੀਵਾਨੇ, ਦੀਨ ਬਸਾਰਿਓ ਰੇ। ਅਤੇ ਬੰਦਾ ਕਰਨ ਕੀ ਲੱਗ ਪਿਆ? ਹਜ਼ੂਰ ਕਹਿੰਦੇ ਨੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ। ਪੇਟ ਭਰ ਲਿਆ, ਪਸ਼ੂਆਂ ਵਾਂਗ ਸੌਂ ਗਏ, ਅਤੇ ਨਤੀਜਾ ਕੀ ਨਿਕਲਿਆ? ਮਨੁੱਖ ਜਨਮ ਹੈ ਹਾਰਿਓ। ਜੇ ਪੇਟ ਭਰ ਕੇ ਸੌਂ ਗਏ, ਕੰਮ ਕਰ ਲਿਆ, ਇੱਥੋਂ ਤੱਕ ਹੀ ਜ਼ਿੰਦਗੀ ਸਾਡੀ ਸੀਮਤ ਰਹਿ ਗਈ। ਅਤੇ ਭਗਤ ਕਬੀਰ ਜੀ ਕਹਿੰਦੇ ਨੇ ਇਹ ਮਾਨਸ ਜਨਮ ਬੇਅਰਥ ਚਲਾ ਜਾਏਗਾ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਭਗਤ ਕਬੀਰ ਜੀ ਕਹਿੰਦੇ ਨੇ ਤੂੰ ਇੱਕ ਕੰਮ ਕਰਨਾ ਸੀ ਨਹੀਂ ਕੀਤਾ। ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਧੰਦਾ ਝੂਠ। ਹਜ਼ੂਰ ਕਹਿੰਦੇ ਨੇ ਨਾ ਰਹਿਣ ਵਾਲੇ ਕੰਮਾਂ ਵਿੱਚ ਤਾਂ ਤੂੰ ਲੱਗਾ ਰਿਹਾ ਪਰ ਸਤ ਸੰਗਤ ਨਹੀਂ ਕੀਤੀ। ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਬਾਬਾ ਕਬੀਰ ਜੀ ਕਹਿੰਦੇ ਨੇ ਸਵਾਣ ਸੂਕਰ ਬਾਏ ਸਜੇਵੈਂ ਭਟਕਦ ਚਾਲੇ ਉੜ। ਜਿਸ ਤਰ੍ਹਾਂ ਕਾਂ ਕੁੱਤੇ ਅਤੇ ਸੂਰ ਭੜਕ ਭੜਕ ਕੇ ਮਰ ਜਾਂਦੇ ਹਨ, ਇਸ ਤਰ੍ਹਾਂ ਤੂੰ ਮਰ ਜਾਣਾ। ਜਿਵੇਂ ਕਾਂ ਸੂਰ ਕੁੱਤੇ ਭੜਕ ਭੜਕ ਕੇ ਤੁਰ ਜਾਂਦੇ ਨੇ, ਭਾਈ ਜੇ ਤੂੰ ਵੀ ਖਾਣ ਅਤੇ ਸੌਣ ਤੱਕ ਸੀਮਤ ਰਿਹਾ ਅਤੇ ਤੇਰੀ ਵੀ ਜ਼ਿੰਦਗੀ ਉਹਨਾਂ ਤੋਂ ਅੱਗੇ ਨਹੀਂ ਗਈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਾਮੀ ਕ੍ਰੋਧੀ ਚਾਤਰੀ ਬਾਜ਼ੀ ਗਰਬੇ ਕਾਮ। ਕਾਮ ਸਾਡੇ ਵਿੱਚ ਹੈ, ਕ੍ਰੋਧ ਸਾਡੇ ਵਿੱਚ ਹੈ, ਨਿਕੰਮੇ ਕੰਮ ਅਸੀਂ ਕਰਦੇ ਹਾਂ, ਨਿੰਦਿਆ ਅਸੀਂ ਕਰਦੇ ਹਾਂ, ਨਿੰਦਾ ਕਰਤੇ ਜਨਮ ਗਵਾਇਓ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਾਮੀ ਕ੍ਰੋਧੀ ਚਾਤਰੀ ਬਾਜ਼ੀ ਗਰਬੇ ਕਾਮ, ਨਿੰਦਾ ਕਰ ਕਰਕੇ ਸਾਰਾ ਜਨਮ ਬਰਬਾਦ ਕਰ ਲਿਆ। ਕਹੇ ਕਬੀਰ ਚੇਤੈ ਨਹੀਂ ਮੂਰਖ ਮੁਗਦ ਗਵਾਰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਨਹੀਂ ਸਿਮਰਿਆ, ਮੂਰਖ ਹੀ ਬਣਿਆ ਰਿਹਾ। ਜਿਹੜਾ ਅਸੀਂ ਸ਼ਬਦ ਸੁਣਿਆ ਇਸ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਦੱਸਣਗੇ ਵੀ ਮੂਰਖ ਬੰਦਾ ਕਿੱਦਾਂ ਬਣਦਾ ਹੈ। ਅਗਲੀ ਪਾਸੇ ਇੱਕ ਪੰਕਤੀ ਆਏਗੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਕਬੀਰ ਸਾਹਿਬ ਜੀ ਕਹਿੰਦੇ ਨੇ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰ ਸਪਾਰ। ਜੇ ਤੂੰ ਰੱਬ ਦਾ ਨਾਮ ਨਾ ਸਿਮਰਿਆ ਕਿਵੇਂ ਪਾਰ ਹੋਏਗਾ? ਨਿੰਦਾ ਕਰਤੇ ਜਨਮ ਸਰਾਨਿਓ, ਕਬੂ ਨਾ ਸਿਮਰਿਓ ਰਾਮ। ਨਿੰਦਾ ਕਰਦਿਆਂ 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 ਜ਼ਿੰਦਗੀ ਲੰਘ ਗਈ। ਸਾਧ ਸੰਗਤ, ਇੱਕ ਦਿਨ ਮੈਂ ਕਿਸੇ ਪਿੰਡ ਵਿੱਚ ਗਿਆ ਅਤੇ ਉਹਨਾਂ ਬਜ਼ੁਰਗਾਂ ਨੇ ਦੱਸਿਆ ਵੀ ਸਾਡੇ ਪਿੰਡ ਕੋਈ ਪ੍ਰਚਾਰਕ ਆਇਆ ਸੀ ਕਥਾਵਾਚਕ, ਔਰ ਉਹ ਕਥਾਵਾਚਕ ਜਿਉਂ ਲੱਗਾ ਨਿੰਦਿਆ ਕਰਨ, ਜਿਉਂ ਲੱਗਾ ਨਿੰਦਿਆ ਕਰਨ ਪ੍ਰਚਾਰਕਾਂ ਦੀ, ਰਾਗੀਆਂ ਦੀ, ਢਾਡੀਆਂ ਦੀ, ਗ੍ਰੰਥੀਆਂ ਦੀ, ਸਿੱਖਾਂ ਦੀ, ਜਿਉਂ ਲੱਗਾ ਨਿੰਦਿਆ ਕਰਨ, ਕਿਸੇ ਨੂੰ ਬਖਸ਼ਿਆ ਨਹੀਂ। ਇੱਕ ਬਜ਼ੁਰਗ ਉੱਠ ਕੇ ਖੜਾ ਹੋ ਗਿਆ, ਉਹ ਆਖਣ ਲੱਗਾ ਭਾਈ ਜੀ ਤੁਸੀਂ ਕਿਉਂ ਸਾਰੇ ਗਿਣ ਗਿਣ ਕੇ ਦੱਸ ਦਿਓ ਇਹ ਵੀ ਮਾੜਾ, ਇਹ ਵੀ ਮਾੜਾ, ਇਹ ਵੀ ਮਾੜਾ, ਇਹ ਵੀ ਮਾੜਾ। ਭਾਈ ਜੀ ਤੁਸੀਂ ਇਹ ਕਿਉਂ ਨਹੀਂ ਕਹਿ ਦਿੰਦੇ ਵੀ ਮੈਂ ਹੀ ਚੰਗਾ ਬਾਕੀ ਸਾਰਾ ਸੰਸਾਰ ਮਾੜਾ ਹੈ। ਜਦੋਂ ਕਿਸੇ ਨੂੰ ਬਖਸ਼ਣਾ ਹੀ ਨਹੀਂ। ਇਹ ਬਾਬਾ ਨਾਨਕ ਜੀ ਨੇ ਜਿਹੜੇ ਕਹਿੰਦੇ ਨੇ ਭਾਈ ਰੱਬ ਦੇ ਰਾਹ 'ਤੇ ਤੁਰਨ ਤੋਂ ਪਹਿਲਾਂ ਇੱਕ ਗੱਲ ਯਾਦ ਰੱਖੀ, ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਹੇ ਭਾਈ ਆਪਣੇ ਆਪ ਨੂੰ ਮੰਦਾ ਖਵਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਕਬੀਰ ਸਾਹਿਬ ਕਹਿੰਦੇ ਨੇ ਜਦੋਂ ਰੱਬ ਦੀ ਕਿਰਪਾ ਨਹੀਂ ਸੀ ਹੋਈ, ਅਸੀਂ ਕਹਿੰਦੇ ਸਾਂ ਅਸੀਂ ਚੰਗੇ ਹਾਂ, ਸੰਸਾਰ ਬੁਰਾ ਹੈ, ਸੰਸਾਰ ਬੁਰਾ ਹੈ। ਕਬੀਰ ਸਾਹਿਬ ਕਹਿੰਦੇ ਨੇ ਹੁਣ ਪਤਾ ਲੱਗਾ, ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਏ। ਕਬੀਰ ਸਾਹਿਬ ਕਹਿੰਦੇ ਨੇ ਹੁਣ ਸਮਝ ਆਈ, ਉਹ ਭਾਈ ਅਸੀਂ ਚੰਗੇ ਨਹੀਂ ਹਾਂ, ਸਾਰਾ ਸੰਸਾਰ ਚੰਗਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ, ਐਵੇਂ ਨਾ ਝਗੜੇ ਵਧਾਓ ਬਹਿਸਾਂ ਕਰ ਕਰਕੇ ਦੂਜੇ ਨੂੰ ਮਾੜਾ ਕਹਿ ਕਹਿ ਕੇ। ਬਾਬਾ ਨਾਨਕ ਜੀ ਆਖਣ ਲੱਗੇ ਭਾਈ ਮਰਦਾਨੇ, ਅਸੀਂ ਆਪਣੇ ਆਪ ਨੂੰ ਮਾੜਾ ਕਹਿ ਲੈਂਦੇ ਹਾਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਅਤੇ ਫਿਰ ਹੁੰਦਾ ਕੀ ਹੈ, ਪ੍ਰਣਵਤ ਨਾਨਕ ਤਾਰੈ ਸੋਏ। ਸਾਧ ਸੰਗਤ, ਗੁਰੂ ਜੀ ਨੇ ਸਾਨੂੰ ਵਾਰ ਵਾਰ ਆਖਿਆ ਭਾਈ ਰਾਮ ਨਾਮ ਚੇਤਿਓ ਨਹੀਂ ਮੂਰਖ ਮੁਗਤ ਗਵਾਰ। ਭਾਈ ਜੇ ਰੱਬ ਦਾ ਨਾਮ ਨਾ ਸਿਮਰਿਆ, ਤੇਰੀ ਗਿਣਤੀ ਮੂਰਖਾਂ ਦੇ ਮੁਗਧਾਂ ਵਿੱਚ ਹੁੰਦੀ ਰਹੀ ਅਤੇ ਮਨੁੱਖ ਦਾ ਜਨਮ ਬੇਅਰਥ ਚਲਿਆ ਜਾਂਦਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਵਨ ਸ਼ਬਦ ਹੈ, ਬੜੇ ਧਿਆਨ ਨਾਲ ਸੁਣਨਾ। ਹਜ਼ੂਰ ਕਹਿੰਦੇ ਨੇ ਬਿਨ ਬਾਜਿਆ ਕੈਸੋ ਨਿਰਤ ਕਾਰੀ। ਬਿਹਾਰ ਵਿੱਚ ਚਲੇ ਜਾਈਏ, ਅੱਜ ਵੀ ਉੱਥੇ ਕਈ ਆਪਣੇ ਆਪ ਨੂੰ ਭਗਤ ਖਵਾਉਂਦੇ ਨੇ, ਪੈਰਾਂ ਨੂੰ ਘੁੰਗਰੂ ਬੰਨ ਲੈਂਦੇ ਨੇ, ਹੱਥ ਵਿੱਚ ਖੜਤਾਲਾਂ ਹੁੰਦੀਆਂ ਨੇ ਅਤੇ ਖੜਤਾਲਾਂ ਵਜਾ ਵਜਾ ਕੇ ਪੈਰਾਂ ਨਾਲ ਬੱਧੇ ਹੋਏ ਘੁੰਗਰੂ ਛਣਕ ਛਣਕ ਕੇ, ਔਰ ਇਹਨਾਂ ਤਾਲਾਂ ਦੇ ਨਾਲ ਉਹ ਕਹਿੰਦੇ ਅਸੀਂ ਭਗਤੀ ਕਰਦੇ ਹਾਂ, ਉਹਨਾਂ ਨੂੰ ਭਗਤ ਪਵਨ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਿਨ ਬਾਜੈ ਕੈਸੋ ਨਿਰਤਕਾਰੀ, ਜਿੰਨਾ ਚਿਰ ਸਾਜ਼ ਨਾ ਵੱਜਣ ਉਹਨਾਂ ਚਿਰ ਨੱਚਣ ਵਾਲਾ ਨੱਚ ਨਹੀਂ ਸਕਦਾ। ਉਹਦੇ ਕੋਲ ਨਿਰਤਕਾਰੀ ਕੋਲੋਂ ਨਿਰਤ ਨਹੀਂ ਹੁੰਦਾ, ਸਾਜ਼ਾਂ ਦੀ ਲੋੜ ਹੈ। ਬਿਨ ਬਾਜੈ ਕੈਸੋ ਨਿਰਤਕਾਰੀ, ਬਿਨ ਕੰਠੈ ਕੈਸੇ ਗਾਵਣ ਹਾਰੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ 'ਚ 31 ਰਾਗ ਨੇ। ਹਜ਼ੂਰ ਕਹਿੰਦੇ ਨੇ ਕਿਸੇ ਨੂੰ 31 ਦੇ 31 ਰਾਗ ਹੀ ਆਉਂਦੇ ਹੋਣ। ਹਿੰਦੁਸਤਾਨ 'ਚ ਹੋਰ ਵੀ ਕਈ ਸੂਬਿਆਂ ਦੇ ਵਿੱਚ ਬਹੁਤ ਸਾਰੇ ਰਾਗ ਅੱਜ ਵੀ ਚੱਲਦੇ ਹਨ। ਅੰਦਾਜ਼ਾ ਲਾਇਆ ਜਾਂਦਾ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਰਾਗ ਹਨ, ਪਰ ਜਿਹੜੇ ਰਾਗਾਂ ਦੇ ਭਾਗ ਚੰਗੇ ਸਨ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ 'ਚ, ਉਹਨਾਂ ਰਾਗਾਂ ਦਾ ਜ਼ਿਕਰ ਕੀਤਾ 31 ਰਾਗ। ਕਿਸੇ ਰਾਗੀ ਨੂੰ 31 ਰਾਗ ਵੀ ਆਉਂਦੇ ਹੋਣ, ਐਨ ਰਾਗਾਂ ਵਿੱਚ ਨਿਪੁੰਨ ਹੋਵੇ, ਪਰ ਜੇ ਉਹਦਾ ਗਲਾ ਕੰਮ ਨਹੀਂ ਕਰਦਾ, ਜੇ ਉਹਦੀ ਆਵਾਜ਼ ਸੁਰੀਲੀ ਨਹੀਂ, ਹਜ਼ੂਰ ਕਹਿੰਦੇ ਨੇ ਬਿਨ ਕੰਠੇ ਕੈਸੇ ਗਾਵਣ ਹਾਰੀ। ਭਾਈ ਭਾਵੇਂ ਸਾਰੇ ਰਾਗ ਚੇਤੇ ਹੋਣ, ਹਜ਼ਾਰਾਂ ਸ਼ਬਦ ਚੇਤੇ ਹੋਣ, ਪਰ ਜਿੰਨਾ ਚਿਰ ਵਾਹਿਗੁਰੂ ਨੇ ਗਲਾ ਨਾ ਨਾ ਬਖਸ਼ਿਆ ਹੋਵੇ, ਉਹਨਾਂ ਚਿਰ ਕੀਰਤਨ ਨਹੀਂ ਹੁੰਦਾ, ਉਹਦਾ ਸੰਗਤਾਂ ਦੇ ਪ੍ਰਭਾਵ ਨਹੀਂ ਪੈਂਦਾ। ਇਹ ਮੁੱਲ ਨਹੀਂ ਮਿਲਦਾ, ਇਹ ਰੱਬ ਦੀ ਕਿਰਪਾ ਨਾਲ ਹੀ ਮਿਲਦਾ। ਅਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਿਨ ਕੰਠੇ ਕੈਸੇ ਗਾਵਣ ਹਾਰੇ, ਜੀਲ ਬਿਨਾਂ ਕੈਸੇ ਵੱਜੈ ਰਬਾਬ। ਹਜ਼ੂਰ ਕਹਿੰਦੇ ਨੇ ਜੀਲ ਤੋਂ ਬਿਨਾਂ ਰਬਾਬ ਨਹੀਂ ਵੱਜਦੀ। ਸਾਧ ਸੰਗਤ, ਅੰਮ੍ਰਿਤਸਰ ਵਿੱਚ ਸਾਜ਼ਾਂ ਦੀਆਂ ਦੁਕਾਨਾਂ ਹਨ, ਸਾਜ਼ਾਂ ਦੀ ਦੁਕਾਨ 'ਤੇ ਜਾਓ, ਉੱਥੇ ਆਖੋ ਵੀ ਆਹ ਜਿਹੜੀ ਅਰਬਾਬ ਹੈ ਇਹਦੀ ਕਿੰਨੀ ਭੇਟਾ ਹੈ, ਇਹਦੀ ਕਿੰਨੀ ਕੀਮਤ ਹੈ। ਉਹ ਸਾਜ਼ਾਂ ਵਾਲਾ ਆਖੇਗਾ ਜੀ 10,000 ਰੁਪਈਆ, 15,000 ਰੁਪਈਆ, ਇਹਦੀ 20,000 ਰੁਪਈਆ। ਉਹਦੇ ਉੱਪਰ ਇੱਕ ਕਿੱਲੀ ਜੀ ਲੱਗੀ ਹੁੰਦੀ ਹੈ, ਜਿਹੜੀ ਕਿੱਲੀ ਦੇ ਨਾਲ ਅਰਬਾਬ ਨੂੰ ਸੁਰ ਕੀਤਾ ਜਾਂਦਾ, ਕੱਸਿਆ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕੰਨ ਮਰੋੜੇ ਜਾਂਦੇ ਨੇ, ਸਰੰਗੀ ਦੇ ਕੰਨ ਮਰੋੜੇ ਜਾਂਦੇ ਨੇ। ਸਾਜ਼ਾਂ ਵਾਲੇ ਨੂੰ ਜਾ ਕੇ ਪੁੱਛੋ ਵੀ ਰਬਾਬ 15,000 ਰੁਪਈਏ ਦੀ ਅਤੇ ਇਹ ਜਿਹੜੀ ਕਿੱਲੀ ਜੀ ਉੱਪਰ ਲੱਗੀ ਹੋਈ ਹੈ, ਕਿੱਲੀ ਦਾ ਕਿੰਨਾ ਕੁ ਮੁੱਲ ਹੈ? ਉਹ ਆਖੇਗਾ ਜੀ 1 ਰੁਪਈਆ ਜਾਂ 2 ਰੁਪਈਏ। ਸਾਧ ਸੰਗਤ, ਮੈਂ ਇੱਕ ਵਿਦਵਾਨ ਦਾ ਬਚਨ ਪੜ੍ਹਿਆ, ਗਿਆਨੀ ਮਾਨ ਸਿੰਘ ਚੌਰ ਕਹਿੰਦੇ ਨੇ, ਉਹ ਕਹਿੰਦੇ ਅਰਬਾਬ ਭਾਵੇਂ 20,000 ਦੀ ਕਿਉਂ ਨਾ ਹੋਏ, ਪਰ ਜੇ ਉੱਪਰ ਕਿੱਲੀ ਨਾਣਾ ਹੋਵੇ ਜਿਹਨੂੰ ਜੀਲ ਕਹਿੰਦੇ ਨੇ, ਜੀਲ ਬਿਨਾਂ ਕੈਸੇ ਵੱਜੈ ਰਬਾਬ, ਅਰਬਾਬ ਸੁਰ ਨਹੀਂ ਹੁੰਦੀ, ਉਹਦੇ ਵਿੱਚੋਂ ਰਾਗ ਨਹੀਂ ਨਿਕਲਦਾ, ਜੀਲ ਬਿਨਾਂ ਕੈਸੇ ਬਜੈ ਰਬਾਬ, ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਨਾਮ ਬਿਨਾਂ ਬਿਰਥੇ ਸਭ ਕਾਜ, ਜੇ ਤੂੰ ਨਾਮ ਨਹੀਂ ਸਿਮਰਦਾ ਤੇ ਤੇਰੀ ਗਿਣਤੀ ਬੇਤਾਲਿਆਂ ਵਿੱਚ ਹੈ, ਕੋਈ ਇਹਦੇ ਜ਼ਿੰਦਗੀ 'ਚੋਂ ਰਾਗ ਨਹੀਂ ਨਿਕਲੇਗਾ। ਅਤੇ ਸਾਧ ਸੱਚੇ ਪਾਤਸ਼ਾਹ ਦਾ ਪਾਵਨ ਬਚਨ ਫਿਰ ਦੁਹਰਾਈਏ, ਬਿਨ ਬਾਜਾਂ ਕੈਸੋ ਨਿਰਤ ਕਾਰੇ, ਸਾਜਾਂ ਤੋਂ ਬਿਨਾਂ ਭੰਗੜਾ ਪਾਉਣ ਵਾਲੇ ਨਹੀਂ ਪਾ ਸਕਦੇ, ਨੱਚਿਆ ਨਹੀਂ ਜਾਂਦਾ। ਬਿਨ ਬਾਜੈ ਕੈਸੋ ਨਿਰਤਕਾਰੀ, ਬਿਨ ਕੰਠੈ ਕੈਸੇ ਗਾਵਨਹਾਰੀ, ਕੰਠ ਤੋਂ ਬਿਨਾਂ ਗਾਇਆ ਨਹੀਂ ਜਾਂਦਾ। ਸਾਧ ਸੰਗਤ ਇੱਕ ਪੁਸਤਕ ਹੈ ਜਿਹਦਾ ਨਾਮ ਹੈ ਸੁਖਣੇ, ਜਦੋਂ ਵਿੱਚੋਂ ਪੜ੍ਹੀ ਤਾਂ ਮੈਂ ਹੈਰਾਨ ਹੋ ਗਿਆ। ਤਕਰੀਬਨ ਹਰ ਵਿੱਚ ਹੀ ਦੋ ਦੋ ਸਵਾਲ ਅਤੇ ਇੱਕ ਇੱਕ ਜਵਾਬ, ਦੋ ਸੁਖਣੇ ਕਹਿੰਦੇ ਨੇ ਉਹਨਾਂ ਨੂੰ। ਅਤੇ ਉਹ ਸੌ ਕੇ ਇਸ ਤਰ੍ਹਾਂ ਉਹਨਾਂ ਨੇ ਦੋ ਦੋ ਸਵਾਲ, ਉਹ ਵਿਦਵਾਨ ਕਹਿੰਦਾ ਸਵਾਲ ਦੋ ਨੇ ਪਰ ਜਵਾਬ ਇੱਕ ਦੇਣਾ ਚਾਹੀਦਾ। ਮੈਂ ਹੈਰਾਨ ਹੋਇਆ, ਮੈਨੂੰ ਬੜਾ ਆਨੰਦ ਜਿਹਾ ਆਇਆ। ਉਹ ਵਿਦਵਾਨ ਕਹਿੰਦਾ ਵੀ ਸਵਾਲ ਮੈਂ ਦੋ ਕਰਾਂਗਾ, ਜਵਾਬ ਇਹਦਾ ਇੱਕ ਚਾਹੀਦਾ। ਸਮੋਸਾ ਕਿਉਂ ਨਾ ਖਾਇਆ, ਜੁੱਤਾ ਕਿਉਂ ਨਾ ਪਾਇਆ, ਇਹ ਹੁਣ ਦੋ ਸਵਾਲ ਨੇ ਵੀ ਖਾਣ ਵਾਲੇ ਨੇ ਸਮੋਸਾ ਕਿਉਂ ਨਹੀਂ ਖਾਧਾ, ਅਤੇ ਜੁੱਤੀ ਪਾਉਣ ਵਾਲੇ ਨੇ ਜੁੱਤੀ ਕਿਉਂ ਨਹੀਂ ਪਾਈ। ਅਤੇ ਉਹਦਾ ਜਵਾਬ ਅਗਲੇ ਪਾਸੇ ਲਿਖਿਆ ਸੀ, ਤਲਾ ਨਾ ਥਾ, ਵੀ ਸਮੋਸਾ ਕਿਉਂ ਨਹੀਂ ਖਾਧਾ, ਵੀ ਤਲਿਆ ਹੋਇਆ ਨਹੀਂ ਸੀ, ਜੁੱਤੀ ਕਿਉਂ ਨਹੀਂ ਪਾਈ, ਉਹਦਾ ਤਲਾ ਹੈ ਨਹੀਂ ਸੀ, ਸਮੋਸਾ ਕਿਉਂ ਨਾ ਖਾਇਆ, ਜੁੱਤਾ ਕਿਉਂ ਨਾ ਪਾਇਆ। ਅਤੇ ਅਗਲੇ ਪਾਸੇ ਉਹਨਾਂ ਨੇ ਇੱਕ ਸਵਾਲ ਹੋਰ ਕੀਤਾ, ਬ੍ਰਾਹਮਣ ਕਿਉਂ ਨਾ ਨਹਾਇਆ, ਧੋਬਣ ਕਿਉਂ ਮਾਰ ਖਾਇਆ, ਵੀ ਬ੍ਰਾਹਮਣ ਨੇ ਇਸ਼ਨਾਨ ਕਿਉਂ ਨਹੀਂ ਕੀਤਾ ਪਈ, ਅਤੇ ਧੋਬਣ ਨੇ ਕਿਉਂ ਆਪਣੇ ਮਾਲਕ ਕੋਲੋਂ ਮਾਰ ਖਾਧੀ। ਅਤੇ ਅਗਲੇ ਪਾਸੇ ਉਹਨੇ ਜਵਾਬ ਲਿਖਿਆ ਵਿਦਵਾਨ ਨੇ, ਧੋਤੀ ਨਾ ਥੀ, ਬ੍ਰਾਹਮਣ ਇਸ ਕਰਕੇ ਨਹੀਂ ਇਸ਼ਨਾਨ ਕਰ ਸਕਿਆ, ਨਹਾਤਾ ਇਸ ਕਰਕੇ ਨੂੰ ਦੂਜੀ ਧੋਤੀ ਹੈ ਨਹੀਂ ਸੀ, ਧੋਬਣ ਨੇ ਇਸ ਕਰਕੇ ਆਪਣੇ ਮਾਲਕ ਕੋਲੋਂ ਮਾਰ ਖਾਧੀ, ਮਾਲਕ ਕਹਿੰਦਾ ਸੀ ਕੱਪੜੇ ਧੋ, ਇਹ ਧੋਂਦੀ ਨਹੀਂ ਸੀ, ਉਹਨੇ ਫਿਰ ਕੁੱਟ ਕੱਢੀ। ਬ੍ਰਾਹਮਣ ਕਿਉਂ ਨਾ ਨਹਾਇਆ, ਧੋਬਣ ਕਿਉਂ ਮਾਰ ਖਾਇਆ, ਧੋਤੀ ਨਾ ਥੀ। ਅਤੇ ਤੀਸਰਾ ਉਹਨਾਂ ਨੇ ਸਵਾਲ ਇਹ ਕੀਤਾ, ਡੂਮ ਕਿਉਂ ਨਾ ਗਾਇਆ, ਜਿਹੜਾ ਮਰਾਸੀ ਸੀ ਇਹਨੇ ਗਾਇਆ ਕਿਉਂ ਨਹੀਂ, ਗੋਸ਼ਤ ਕਿਉਂ ਨਹੀਂ ਖਾਇਆ, ਗੋਸ਼ਤ ਕਿਉਂ ਨਹੀਂ ਖਾਧਾ, ਉਹਦਾ ਜਵਾਬ ਸੀ ਗਲਾ ਨਾ ਥਾ, ਵੀ ਇਸ ਕਰਕੇ ਮਰਾਸੀ ਨਹੀਂ ਗਾ ਸਕਿਆ ਵੀ ਉਹਦਾ ਗਲਾ ਹੈ ਨਹੀਂ ਸੀ, ਡੂਮ ਕਹਿੰਦੇ ਨੇ ਮਰਾਸੀ, ਇਸ ਕਰਕੇ ਨਹੀਂ ਗਾ ਸਕਿਆ, ਗਲਾ ਨਾ ਥਾ, ਇਸ ਕਰਕੇ ਨਹੀਂ ਗਾਇਆ ਵੀ ਉਹਦਾ ਗਲਾ ਹੈ ਨਹੀਂ ਸੀ, ਅਤੇ ਗੋਸ਼ਤ ਕਿਉਂ ਨਾ ਖਾਇਆ, ਕਿਉਂਕਿ ਗਲਾ ਨਾ ਥਾ, ਮਾਸ ਅਭੀ ਕੱਚਾ ਥਾ। ਹਜ਼ੂਰ ਕਹਿੰਦੇ ਨੇ ਭਾਈ, ਬਿਨ ਕੰਠ ਹੈ ਕੈਸੇ ਗਾਵਣਹਾਰੀ, ਕੰਠ ਤੋਂ ਬਿਨਾਂ ਗਾਉਣ ਵਾਲੇ ਦਾ ਕੌਡੀ ਮੁੱਲ ਨਹੀਂ। ਹਜ਼ੂਰ ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਦੁੱਧ ਤੋਂ ਬਿਨਾਂ ਗਊ ਦਾ ਮੁੱਲ ਕੋਈ ਨਹੀਂ। ਹਜ਼ੂਰ ਕਹਿੰਦੇ ਨੇ, ਖੰਭਾਂ ਤੋਂ ਬਿਨਾਂ ਪੰਛੀ ਦਾ ਮੁੱਲ ਕੋਈ ਨਹੀਂ। ਹੇ ਭਾਈ, ਉਹ ਬਾਦਸ਼ਾਹਾਂ ਦਾ ਜਿਹਦਾ ਹੁਕਮ ਨਹੀਂ ਚੱਲਦਾ, ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ, ਇਹ ਤੇਰਾ ਸਰੀਰ ਇੱਕ ਹਨੇਰੀ ਕੋਠੜੀ ਹੈ। ਹਜ਼ੂਰ ਕਹਿੰਦੇ ਨੇ, ਹੇ ਭਾਈ, ਪਰਮੇਸ਼ਰ ਦਾ ਨਾਮ ਜੇ ਨਾ ਜਪਿਆ, ਹਜ਼ੂਰ ਕਹਿੰਦੇ ਨੇ ਬਿਨ ਨਾਮ ਹੈ ਜੀਵਨ ਬਿਰਥਾ, ਹੇ ਭਾਈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੀਵਨ ਬਿਰਥਾ ਚਲਿਆ ਜਾਂਦਾ ਹੈ।
ਮੇਰਾ ਹੀਰੇ ਰਤਨ ਨਾਮ ਹਰ ਬਸਿਆ,
ਹਜ਼ੂਰ ਕਹਿੰਦੇ ਨੇ ਮੇਰਾ ਹੀਰੇ ਰਤਨ ਨਾਮ ਹਰ ਬਸਿਆ। ਸਾਧ ਸੰਗਤ, ਪਰਮੇਸ਼ਰ ਦੇ ਨਾਮ ਨੂੰ ਹੀਰਾ ਆਖਿਆ ਗਿਆ ਹੈ, ਪਰਮੇਸ਼ਰ ਦੇ ਨਾਮ ਨੂੰ ਕੀਮਤੀ ਰਤਨ ਆਖਿਆ ਗਿਆ ਹੈ, ਔਰ ਇਸ ਮਨੁੱਖਾ ਜਨਮ ਨੂੰ ਵੀ ਹੀਰਾ ਆਖਿਆ ਗਿਆ ਹੈ। ਭਗਤ ਕਬੀਰ ਜੀ ਤੇ ਰੱਬ ਨੂੰ ਹੀਰਾ ਕਹਿੰਦੇ ਨੇ, ਹੀਰਾ ਕਬੀਰ, ਹਰਸੋਂ ਹੀਰਾ ਛਾੜ ਕੇ ਕਰੇ ਆਣ ਕੀ ਆਸ, ਜਿਹੜਾ ਰੱਬ ਵਰਗੇ ਹੀਰੇ ਨੂੰ ਛੱਡ ਕੇ ਹੋਰ ਕਿਸੇ ਦੀ ਆਸ ਰੱਖੇਗਾ, ਤੇ ਨਰ ਦੋ ਜਗ ਜਾਏਗੇ ਸਤ ਭਾਖ ਹੈ ਰਵਿਦਾਸ। ਭਗਤ ਕਬੀਰ ਜੀ ਕਹਿੰਦੇ ਨੇ ਸਾਧ ਸੰਗਤ ਵੀ ਉਹਨਾਂ ਨੂੰ ਨਰਕਾਂ ਵਿੱਚ ਜਾਣਾ ਪਏਗਾ, ਤੇ ਨਰ ਦੋ ਜਗ ਜਾਏਗੇ ਸਤ ਭਾਖ ਹੈ ਰਵਿਦਾਸ। ਅੱਜ ਵੀ ਕਚਹਿਰੀ 'ਚ ਚਲੇ ਜਾਓ, ਤਹਿਸੀਲੇ ਚਲੇ ਜਾਓ, ਇੱਕ ਬੰਦੇ ਦੀ ਗਵਾਹੀ ਪ੍ਰਵਾਨ ਨਹੀਂ ਹੁੰਦੀ, ਦੋ ਬੰਦਿਆਂ ਦੀ ਗਵਾਹੀ ਪ੍ਰਵਾਨ ਹੁੰਦੀ ਹੈ। ਆ ਸਾਡਾ ਗੁਆਂਢੀ ਮੁਲਕ ਹੈ ਪਾਕਿਸਤਾਨ, ਜੇ ਇਸਤਰੀ ਨੇ ਗਵਾਹੀ ਦੇਣੀ ਹੋਵੇ ਤੇ ਦੋ, ਤੇ ਆਦਮੀ ਨੇ ਗਵਾਹੀ ਦੇਣੀ ਹੋਵੇ ਤੇ ਇੱਕ ਆਦਮੀ, ਦੋ ਆਦਮੀਆਂ ਦੇ ਮੁਕਾਬਲੇ ਤੇ ਜੇ ਇਸਤਰੀਆਂ ਨੇ ਗਵਾਹੀ ਦੇਣੀ ਹੋਵੇ ਤੇ ਚਾਰ ਇਸਤਰੀਆਂ ਦੀ ਗਵਾਹੀ ਪ੍ਰਵਾਨ ਹੁੰਦੀ। ਮੈਂ ਕਹਿੰਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ,
ਸਾਡੀਆਂ ਪੈਣਾ ਦੇਣ ਤੇ ਕੋਈ ਵੀ ਨਹੀਂ ਦੇ ਸਕਦਾ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਉਹ ਪਾਰ ਜਾਤ ਕਰ ਆਂਗਣ ਮੇਰਾ। ਤੁਸੀਂ ਕਿਹੜੇ ਪਾਰ ਜਾਤ ਦੀ ਗੱਲ ਕਰਦੇ ਹੋ? ਹਜ਼ੂਰ ਸੱਚੇ ਪਾਤਸ਼ਾਹ ਨੇ ਪਾਰ ਜਾਤ ਕਹਿ ਕੇ ਇਹਨੂੰ ਵਡਿਆਇਆ ਹੈ ਤੇ ਗਰੀਬ ਨਵਾਜ਼। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਕਹਿੰਦੇ ਨੇ, ਹੇ ਭਾਈ ਮੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਰਤਨ ਵੱਸ ਗਿਆ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਹਰ ਸੋ ਹੀਰਾ ਛੱਡ ਕੇ ਕਰੇ ਆਣ ਕੀ ਆਸ, ਤੇ ਨਰ ਦੋਜਕ ਜਾਏਗੇ ਸਤ ਭਾਖ ਹੈ ਰਵਿਦਾਸ। ਗਵਾਹੀ ਕਿਹਦੀ ਪਾਈ? ਭਗਤ ਕਬੀਰ ਜੀ ਨੇ ਪਿੰਡ ਦੇ ਕਿਸੇ ਲੰਬੜਦਾਰ ਸਰਪੰਚ ਦੀ ਗਵਾਹੀ ਨਹੀਂ ਪਾਈ, ਸੰਸਾਰੀ ਮਨੁੱਖ ਦੀ ਗਵਾਹੀ ਨਹੀਂ ਪਾਈ, ਭਗਤ ਕਬੀਰ ਸਾਹਿਬ ਨੇ ਰਵਿਦਾਸ ਭਗਤ ਜੀ ਦੀ ਗਵਾਹੀ ਪਾਈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਸਤ ਪਾਖ ਹੈ ਰਵਿਦਾਸ, ਦੁਨੀਆਂ ਦੇ ਲੋਕੋ ਰਵਿਦਾਸ ਵੀ ਇਹੋ ਗੱਲ ਕਹਿੰਦਾ ਹੈ, ਜਿਹੜੇ ਰੱਬ ਵਰਗੇ ਹੀਰੇ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਕਰਨਗੇ ਉਹਨਾਂ ਨੂੰ ਨਰਕਾਂ ਵਿੱਚ ਜਾਣਾ ਕੋਈ ਰੋਕ ਨਹੀਂ ਸਕਦਾ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰੇ ਹਿਰਦੇ ਵਿੱਚ ਰਤਨ ਵਰਗਾ ਨਾਮ, ਹੀਰੇ ਵਰਗਾ ਨਾਮ ਜਿਹੜਾ ਸੀ ਉਹ ਵੱਸ ਗਿਆ ਹੈ।
ਗੁਰ ਹਾਥ ਧਰਿਓ ਮੇਰੇ ਮਾਥਾ,
ਪਰਮੇਸ਼ਰ ਦਾ ਹੀਰਾ ਰਤਨ ਰੂਪੀ ਨਾਮ ਕਦੋਂ ਵਸਿਆ? ਜਦੋਂ ਮੇਰੇ ਗੁਰੂ ਨੇ ਮੇਰੇ ਮੱਥੇ ਤੇ ਹੱਥ ਧਰ ਦਿੱਤਾ, ਮੇਰੇ ਸਿਰ ਤੇ ਹੱਥ ਧਰ ਦਿੱਤਾ। ਸਾਧ ਸੰਗਤ ਭੱਟ ਸਾਹਿਬਾਨਾਂ ਦਾ ਪਾਵਨ ਬਚਨ ਹੈ, ਸੋਈ ਪੁਰਖ ਧਨ ਕਰਤਾ। ਰੱਬ ਧਨ ਹੈ, ਉਹ ਪਰਮੇਸ਼ਰ ਧਨ ਹੈ। ਕਰਨ ਕਾਰਨ ਕਰਨ ਸਮਰੱਥ ਹੋ, ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਸੋਈ ਪੁਰਖ ਧਨ ਕਰਤਾ, ਕਾਰਨ ਕਰਨ ਕਰਨ ਸਮਰੱਥ ਹੋ, ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਨ ਹੱਥੋ। ਭੱਟ ਜੀ ਕਹਿੰਦੇ ਨੇ ਕਾਲ ਸਹਾਰ ਦੇ, ਭਾਈ ਲੈਣਾ ਜੀ ਤੁਸੀਂ ਧਨ ਹੋ ਜਿਨ੍ਹਾਂ ਦੇ ਗੁਰੂ ਨਾਨਕ ਦੇਵ ਜੀ ਨੇ ਸਿਰ ਤੇ ਹੱਥ ਰੱਖ ਦਿੱਤਾ, ਤਾਂ ਧਰਿਓ ਮਸਤਕ ਹੱਥ ਸਹਿਜ। ਜਦੋਂ ਭਾਈ ਲਹਿਣਾ ਜੀ ਨੇ ਪਹਿਲੇ ਦਿਨ ਕਰਤਾਰਪੁਰ ਸਾਹਿਬ ਜਾ ਕੇ ਮੱਥਾ ਟੇਕਿਆ, ਸਿਰ ਨਹੀਂ ਚੁੱਕਦਾ ਭਾਈ ਲਹਿਣਾ, ਬਾਬਾ ਨਾਨਕ ਜੀ ਕਹਿੰਦੇ ਨੇ ਓਏ ਪੁਰਖਾ ਕਿੰਨੇ ਕੁ ਜਨਮਾਂ ਦਾ ਥੱਕਿਆ ਹੋਇਆ ਹੈ, ਕਦੋਂ ਦਾ ਥੱਕਿਆ ਹੋਇਆ ਹੈ? ਮਹਾਰਾਜ ਮੈਂ ਕਈ ਜਨਮਾਂ ਦਾ ਥੱਕਿਆ ਹੋਇਆ ਹਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣਾ ਜੀ ਦੇ ਸਿਰ ਤੇ ਹੱਥ ਰੱਖਿਆ, ਤਾਂ ਧਰਿਓ ਮਸਤਕ ਹੱਥ ਸਹਿਜ, ਬੜੇ ਸਹਿਜ ਦੇ ਨਾਲ ਹੱਥ ਰੱਖਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਹੋਇਆ ਕਿ ਅਮਿਓ ਬੁੱਠੋ ਛੱਜ, ਜਿਹੜੀ ਵਰਖਾ ਸੀ ਨਾਮ ਦੀ ਵਰਖਾ ਸ਼ਹਿਬਰ ਲਾ ਕੇ ਵੱਸ ਪਈ। ਧੰਨ ਗੁਰੂ ਰਾਮਦਾਸ ਮਹਾਰਾਜ ਵੱਲੋਂ ਭੱਟ ਜੀ ਕਹਿੰਦੇ ਨੇ, ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖ ਦਿੱਤਾ, ਸਮਰੱਥ ਗੁਰੂ ਸਿਰ ਹੱਥ ਧਰਿਓ। ਧੰਨ ਗੁਰੂ ਰਾਮਦਾਸ ਜੀ ਤੁਹਾਡੇ ਸਿਰ ਤੇ ਗੁਰੂ ਅਮਰਦਾਸ ਜੀ ਨੇ ਹੱਥ ਰੱਖ ਦਿੱਤਾ, ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਦੇਖ ਚਰਨ ਆਗਨ ਹਰਿਓ, ਕਰ ਕਿਰਪਾ ਹਰ ਨਾਮ ਦਿਓ। ਜਿਹੜਾ ਪਰਮੇਸ਼ਰ ਦਾ ਨਾਮ ਸਾਰੇ ਪਾਪ ਧੋ ਦਿੰਦਾ ਹੈ, ਉਹ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵੱਸ ਗਿਆ। ਨਿਸਬਾਸਰ ਇੱਕ ਸਮਾਨ ਧਿਆਨ, ਮਹਾਰਾਜ ਕਹਿੰਦੇ ਨੇ ਭੱਟ ਸਾਹਿਬਾਨ ਵੀ ਦਿਨ ਰਾਤ ਗੁਰੂ ਰਾਮਦਾਸ ਜੀ ਦੀ ਸੁਰਤ ਨਾਮ 'ਚ ਲੱਗ ਗਈ, ਨਾਮ 'ਚ ਜੁੜ ਗਿਆ ਉਹਨਾਂ ਦਾ ਸਾਰਾ ਮਨ। ਅਤੇ ਭੱਟ ਜੀ ਕਹਿੰਦੇ ਨੇ, ਪੰਨ ਸੋ ਆਸ ਜਗਤਰ ਗੁਰੂ ਕੀ ਪਾਰਸ ਪੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਹੇ ਧੰਨ ਗੁਰੂ ਰਾਮਦਾਸ ਜੀ, ਤੁਹਾਡੇ ਸਿਰ 'ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੱਥ ਰੱਖਿਆ ਅਤੇ ਤੁਹਾਡੇ ਅੰਦਰੋਂ ਨਾਮ ਦਾ ਝਰਨਾ ਫੁੱਟ ਪਿਆ, ਪਰਮੇਸ਼ਰ ਦਾ ਨਾਮ ਵੱਸ ਗਿਆ। ਤੁਹਾਨੂੰ ਗੁਰੂ ਅਮਰਦਾਸ ਜੀ ਨੇ ਆਪਣੇ ਬਰਾਬਰ ਦਾ ਇਹ ਕਰ ਲਿਆ, ਰਾਮਦਾਸ ਗੁਰੂ ਹਰ ਸਤ ਕੀਓ। ਧੰਨ ਗੁਰੂ ਰਾਮਦਾਸ ਜੀ ਨੂੰ ਸਦੀਵੀ ਤੌਰ 'ਤੇ ਅਟਲ ਕਰ ਦਿੱਤਾ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ।
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਨੇ ਸਾਡੇ ਸਿਰ 'ਤੇ ਹੱਥ ਰੱਖਿਆ, ਗੁਰੂ ਨੇ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ,
ਜਨਮਾਂ ਜਨਮਾਂ ਦੇ ਸਾਡੇ ਦੁੱਖ ਉਤਰ ਗਏ। ਸਾਧ ਸੰਗਤ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜਿੱਦਣ ਗੁਰੂ ਅਮਰਦਾਸ ਜੀ ਨੇ ਪਹਿਲੇ ਦਿਨ ਗੱਦੀ 'ਤੇ ਬਿਠਾਇਆ, ਗੁਰਤਾ ਗੱਦੀ ਬਖਸ਼ ਕਰ ਦਿੱਤੀ, ਸਭ ਬਿਦ ਮਾਨਿਓ ਮਨ ਤਬ ਹੀ ਪਇਓ ਪ੍ਰਸੰਨ। ਕੇਵਲ ਗੁਰੂ ਰਾਮਦਾਸ ਜੀ ਦੀ ਸੇਵਾ 'ਤੇ ਨਹੀਂ ਰੀਝ ਗਏ, ਜਦੋਂ ਗੁਰੂ ਰਾਮਦਾਸ ਜੀ 'ਤੇ ਹਰ ਪਾਸੇ ਤੋਂ ਗੁਰੂ ਅਮਰਦਾਸ ਜੀ ਪ੍ਰਸੰਨ ਹੋ ਗਏ, ਸਭ ਬਿਦ ਮਾਨਿਓ ਮਨ ਤਬ ਹੀ ਪਇਓ ਪ੍ਰਸੰਨ। ਗੁਰੂ ਅਮਰਦਾਸ ਜੀ ਦਾ ਮਨ ਪ੍ਰਸੰਨ ਹੋ ਗਿਆ। ਰਾਜ ਯੋਗ ਤਖਤ ਦੀਆਂ ਗੁਰੂ ਰਾਮਦਾਸ, ਗੁਰੂ ਅਮਰਦਾਸ ਜੀ ਨੇ ਰਾਜ ਅਤੇ ਯੋਗ ਦਾ ਤਖਤ ਬਖਸ਼ਿਸ਼ ਕਰ ਦਿੱਤਾ। ਅਤੇ ਜਦੋਂ ਗੁਰੂ ਰਾਮਦਾਸ ਸਾਹਿਬ ਪਹਿਲੇ ਦਿਨ ਸੰਘਾਸਨ 'ਤੇ ਬੈਠੇ, ਗੁਰੂ ਰਾਮਦਾਸ ਜੀ ਵੈਰਾਗੀ ਹੋ ਗਏ। ਇਤਿਹਾਸ ਕਹਿੰਦਾ ਗੁਰੂ ਰਾਮਦਾਸ ਜੀ ਦੇ ਨੇਤਰ ਹਰ ਵੇਲੇ ਵੈਰਾਗ ਦੇ ਪਾਣੀ ਵਿੱਚ ਗਿੱਲੇ ਰਹਿੰਦੇ ਸਨ। ਗੁਰੂ ਰਾਮਦਾਸ ਜੀ ਦੇ ਨੇਤਰ ਪਰ ਆਏ, ਗੁਰੂ ਰਾਮਦਾਸ ਸਾਹਿਬ ਨੇ ਜਿਹੜਾ ਪਹਿਲਾ ਸ਼ਬਦ ਉਚਾਰਨ ਕੀਤਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਹੇ ਮੇਰੇ ਗੁਰੂ ਅਮਰਦਾਸ ਜੀ, ਸਾਰੀ ਲੁਕਾਈ ਮੱਥਾ ਟੇਕ ਰਹੀ ਹੈ। ਜਦੋਂ ਮਾਇਆ ਦਾ ਮੀਂਹ ਵਰ ਗਿਆ, ਸਾਰੀ ਦੁਨੀਆਂ ਨੇ ਸਿਰ ਚੁਕਾ ਦਿੱਤਾ, ਗੁਰੂ ਅਮਰਦਾਸ ਜੀ ਦੇ ਮੋਹਰੀ ਪੁੱਤ ਸਨਮੁਖ ਹੋਇਆ, ਗੁਰੂ ਅਮਰਦਾਸ ਜੀ ਦਾ ਪੁੱਤਰ ਵੀ ਮੱਥਾ ਟੇਕ ਦਿੱਤਾ। ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ, ਕੋਈ ਕਰ ਬਖੀਲੀ ਨਿਵੇਂ ਨਾ ਹੀ, ਫਿਰ ਸਤਿਗੁਰਾਂ ਨਵਾਇਆ। ਬਾਬਾ ਬੁੱਢਾ ਜੀ ਕਹਿਣ ਲੱਗੇ, ਗੁਰੂ ਅਮਰਦਾਸ ਜੀ, ਉਹ ਜਿਹੜੇ ਦੋ ਕੁ ਸਿੱਖ ਬੈਠੇ ਹਨ, ਉਹਨਾਂ ਨੇ ਗੁਰੂ ਰਾਮਦਾਸ ਨੂੰ ਮੱਥਾ ਨਹੀਂ ਟੇਕਿਆ, ਉਹਨਾਂ ਈਰਖਾਂ ਵਿੱਚ ਮੱਥਾ ਨਹੀਂ ਟੇਕਿਆ, ਕੋਈ ਕਰ ਬਖੀਲੀ ਨਿਵੇਂ ਨਾ ਹੀ। ਫਿਰ ਗੁਰੂ ਅਮਰਦਾਸ ਜੀ ਸੰਘਾਸਨ ਤੋਂ ਉੱਠ ਕੇ ਆਪ ਉਹਨਾਂ ਸਿੱਖਾਂ ਦੇ ਕੋਲ ਗਏ। ਗੁਰੂ ਅਮਰਦਾਸ ਆਖਣ ਲੱਗੇ, ਕੋਈ ਕਰ ਬਖੀਲੀ ਨਿਵੇਂ ਨਾ ਹੀ, ਫਿਰ ਸਤਿਗੁਰੂ ਆਣ ਨਿਵਾਇਆ। ਗੁਰੂ ਅਮਰਦਾਸ ਆਖਣ ਲੱਗੇ, ਓਏ ਭਾਈ, ਤੁਸੀਂ ਕਿਉਂ ਨਹੀਂ ਮੱਥਾ ਟੇਕਦੇ? ਹਰ ਗੁਰੇ ਪਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਹਰ ਜਾਏ ਜੀਓ, ਤੁਸੀਂ ਈਰਖਾ ਕਿਉਂ ਕਰਦੇ ਹੋ? ਤੁਸੀਂ ਬੁਰੇ ਕਿਉਂ ਬਣਦੇ ਹੋ? ਜਿਹੜੀ ਅੱਜ ਰਾਮਦਾਸ ਨੂੰ ਵਡਿਆਈ ਮਿਲੀ ਹੈ, ਇਹ ਵਡਿਆਈ ਪਰਮੇਸ਼ਰ ਨੇ ਅਤੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੇ ਮਸਤਕ ਵਿੱਚ ਲਿਖੀ ਹੋਈ ਸੀ। ਹਰ ਗੁਰੇ ਭਾਣਾ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਏ ਜੀਓ, ਇਹਨਾਂ ਦੇ ਮਸਤਕ ਵਿੱਚ ਧੁਰ ਤੋਂ ਲੇਖ ਲਿਖਿਆ ਸੀ। ਉੱਠੋ ਅਤੇ ਗੁਰੂ ਰਾਮਦਾਸ ਨੂੰ ਮੱਥਾ ਟੇਕੋ, ਹੁਣ ਰਾਮਦਾਸ ਜੀ ਗੁਰੂ ਹਨ। ਜਦੋਂ ਗੁਰੂ ਰਾਮਦਾਸ ਜੀ ਤਖ਼ਤ 'ਤੇ ਬੈਠੇ, ਮਾਇਆ ਦਾ ਮੀਂਹ ਵਰ ਗਿਆ। ਸਾਧ ਸੰਗਤ ਗੁਰੂ ਰਾਮਦਾਸ ਕਹਿੰਦੇ ਨੇ, ਜੋ ਹਮਰੇ ਬਿਦ ਹੋਤੀ ਮੇਰੇ ਸਤਿਗੁਰਾ। ਹੇ ਗੁਰੂ ਅਮਰਦਾਸ ਜੀ, ਇਹਨਾਂ ਲੋਕਾਂ ਨੂੰ ਨਹੀਂ ਪਤਾ, ਜਿਹੜੇ ਅੱਜ ਦੁਨੀਆਂ ਦੇ ਲੋਕ ਮੱਥਾ ਟੇਕ ਰਹੇ ਨੇ ਮਹਾਰਾਜ, ਇਹਨਾਂ ਨੂੰ ਤਾਂ ਨਹੀਂ ਪਤਾ, ਪਰ ਮਹਾਰਾਜ ਤੈਨੂੰ ਤਾਂ ਪਤਾ ਹੀ ਨੇ। ਜਿਸ ਤਰ੍ਹਾਂ ਮੈਂ ਯਤੀਮ ਹੋ ਕੇ ਤੇਰੇ ਪਿੰਡ ਬਾਸਰ ਕੇ ਆਇਆ ਸਾਂ, ਕਿਸ ਤਰ੍ਹਾਂ ਮੈਂ ਤੇਰੇ ਪਿੰਡ ਵਿੱਚ ਘੁੰਗੜੀਆਂ ਵੇਚਦਾ ਰਿਹਾ, ਕਿਸ ਤਰ੍ਹਾਂ ਲੋਕ ਮੈਨੂੰ ਕਹਿੰਦੇ ਸੀ ਹੀਰੇ ਵਰਗਾ ਮੁੰਡਾ ਕੱਖਾਂ 'ਚ ਰੁਲ ਗਿਆ। ਮਹਾਰਾਜ ਸੱਚੇ ਪਾਤਸ਼ਾਹ, ਤੁਹਾਨੂੰ ਤਾਂ ਪਤਾ ਹੀ ਹੈ ਨਾ ਜੋ ਮੇਰੀ ਹਾਲਤ ਹੁੰਦੀ ਸੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾਂ, ਸਾਹ ਬਿਦ ਤੁਮ ਹਰ ਜਾਨੋ ਆਪੇ, ਹਮ ਰੁਲ ਤੇ ਫਿਰ ਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮਨ ਭਰ ਕੇ ਵੈਰਾਗੀ ਹੋ ਕੇ ਗੁਰੂ ਰਾਮਦਾਸ ਮਹਾਰਾਜ ਆਖਣ ਲੱਗੇ, ਮੇਰੇ ਵਰਗੇ ਬੜੇ ਰੁਲਦੇ ਫਿਰਦੇ ਹਨ, ਮੈਨੂੰ ਕੀੜੇ ਨੂੰ ਪਾਤਸ਼ਾਹੀ ਦੇ ਦਿੱਤੀ ਹੈ। ਸਾਧ ਸੰਗਤ, ਰਾਵਣ ਦੇ ਘਰ ਵਿੱਚ ਦਿਨ ਰਾਤ ਚੁੱਲ੍ਹਾ ਬਲਦਾ ਸੀ, ਅੱਜ ਰਾਵਣ ਦਾ ਨਾ ਘਰ ਰਿਹਾ ਅਤੇ ਨਾ ਚੁੱਲ੍ਹਾ ਰਿਹਾ। ਚੰਦ ਸੂਰਜ ਜਾ ਕੇ ਤਪਤ ਰਸੋਈ, ਬਸੰਤਰ ਜਾ ਕੇ ਕੱਪੜੇ ਧੋਏ, ਇੱਕ ਗੁਰੂ ਰਾਮਦਾਸ ਜੀ ਦਾ ਘਰ ਹੈ ਜਿਸ ਘਰ ਵਿੱਚ ਦਿਨ ਰਾਤ ਚੁੱਲ੍ਹੇ ਬਲਦੇ ਨੇ, ਦਿਨ ਰਾਤ ਚੁੱਲ੍ਹੇ ਬਲਦੇ ਹਨ। ਔਰ ਦੁਨੀਆਂ ਦਾ ਕੋਈ ਬੰਦਾ ਅੰਮ੍ਰਿਤਸਰ ਵਿੱਚ ਆ ਜਾਏ, ਉਹ ਭੋਜਨ ਮਿਲਦਾ, ਪ੍ਰਸ਼ਾਦਾ ਮਿਲਦਾ। ਸਾਧ ਸੰਗਤ, ਇੱਕੋ ਹੀ ਦਰ ਹੈ ਗੁਰੂ ਰਾਮਦਾਸ ਜੀ ਦਾ, ਜਿਹੜਾ ਨਥਾਵਿਆਂ ਦਾ ਥਾਂ ਹੈ, ਨਿਮਾਣਿਆਂ ਦਾ ਮਾਣ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ ਅਸੀਂ ਬਚਨ ਪਾੜੇ ਸਾਂ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਜਨਮਾਂ ਜਨਮਾਂ ਦੇ ਸਾਡੇ ਕੀਤੇ ਹੋਏ ਪਾਪ ਉਤਰ ਗਏ, ਸਾਡੇ ਦੁੱਖ ਉਤਰ ਗਏ।
ਗੁਰਨਾਮ ਦਿਓ ਰਿਨ ਲਾਥਾ,
ਹਜ਼ੂਰ ਕਹਿੰਦੇ ਨੇ, ਭਾਈ ਗੁਰੂ ਨੇ ਜਦੋਂ ਸਾਨੂੰ ਨਾਮ ਦਿੱਤਾ, ਸਾਡਾ ਕਰਜ਼ਾ ਹੀ ਸਾਰਾ ਲੈ ਗਿਆ। ਸਾਧ ਸੰਗਤ, ਅੱਜ ਗੁਰੂ ਰਾਮਦਾਸ ਅੱਗੇ ਸਾਰੀ ਲੁਕਾਈ ਝੁਕਦੀ ਹੈ, ਮੱਥੇ ਟੇਕਦੀ ਹੈ, ਸਾਰੇ ਪਦਾਰਥ ਮੰਗਦੇ ਨੇ ਸੰਸਾਰ ਦੇ ਲੋਕ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਭਾਈ ਸਾਡੇ ਤੋਂ ਸਾਰਾ ਕਰਜ਼ਾ ਹੀ ਲੱਥ ਗਿਆ।
ਹਾਂਜੀ, ਮੇਰੇ ਮਨ ਭਜ ਰਾਮ ਨਾਮ ਸਾਬੇ ਅਰਥਾ,
ਮੇਰੇ ਮਨ ਪਰਮੇਸ਼ਰ ਦਾ ਨਾਮ ਜਪ ਤੈਨੂੰ ਸਾਰੇ ਪਦਾਰਥ ਦੇਣ ਵਾਲਾ ਨਾਮ ਹੀ ਹੈ।
ਗੁਰਪੁਰੈ ਹਰ ਨਾਮ ਦ੍ਰਿੜਾਇਆ,
ਸਾਧ ਸੰਗਤ ਗੁਰੂ ਨਾਨਕ ਸਾਹਿਬ ਦਾ ਇੱਕ ਪਾਵਨ ਬਚਨ ਹੈ, ਅੰਬਾਂ ਦੇ ਬੂਟੇ ਨੂੰ ਅੰਬ ਲੱਗਦੇ ਨੇ, ਸੇਬਾਂ ਦੇ ਬੂਟਿਆਂ ਨੂੰ ਸੇਬ ਲੱਗਦੇ ਨੇ, ਅਮਰੂਦ ਦੇ ਬੂਟੇ ਨੂੰ ਅਮਰੂਦ ਲੱਗਦੇ ਨੇ, ਕਿਸੇ ਵੀ ਬੂਟੇ ਨੂੰ, ਫਲਦਾਰ ਬੂਟੇ ਨੂੰ ਇੱਕੋ ਹੀ ਫਲ ਲੱਗਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਦੁਨੀਆਂ ਦੇ ਲੋਕ ਉਹ ਘਰ ਵਿੱਚ ਇੱਕ ਬੂਟਾ ਲਾਓ ਉਹਨੂੰ ਸਾਰੇ ਫਲ ਹੀ ਲੱਗਦੇ ਨੇ। ਉਹ ਕਿਹੜਾ ਬੂਟਾ ਹੈ? ਉਹ ਸ਼ਬਦ ਗੁਰੂ ਦਾ ਬੂਟਾ ਹੈ, ਉਹ ਭਾਈ ਨਾਮ ਦਾ ਬੂਟਾ ਹੈ। ਇੱਕ ਨਾਮ ਦਾ ਬੂਟਾ ਘਰ ਵਿੱਚ ਲਾਓ, ਮਹਾਰਾਜ ਕਹਿੰਦੇ ਨੇ ਸਾਰੇ ਫਲ ਹੀ ਦੇਣ ਵਾਲਾ ਹੈ। ਅਤੇ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਸਾਰੇ ਹੀ ਪਦਾਰਥ ਦੇਣ ਵਾਲਾ, ਪੂਰੇ ਗੁਰੂ ਨੇ ਉਹ ਨਾਮ ਸਾਨੂੰ ਦ੍ਰਿੜ ਕਰਵਾ ਦਿੱਤਾ ਹੈ।
ਬਿਨ ਨਾਵੈ ਜੀਵਨ ਬਿਰਥਾ,
ਮਹਾਰਾਜ ਕਹਿੰਦੇ ਨੇ ਹੇ ਭਾਈ ਪਰਮੇਸ਼ਰ ਦਾ ਨਾਮ ਜਿਹੜਾ ਇਹਦੇ ਤੋਂ ਬਿਨਾਂ ਜੀਵਨ ਬਿਰਥਾ ਹੈ।
ਰਹਾਓ ਬਿਨ ਗੁਰ ਮੂੜ ਭਈ ਹੈ ਮਨ ਮੁਖ।
ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਗੁਰੂ ਤੋਂ ਬਿਨਾਂ ਬੰਦਾ ਮੂਰਖ ਹੀ ਬਣਿਆ ਰਹਿੰਦਾ। ਸਾਧ ਸੰਗਤ ਮੈਨੂੰ ਮਾਫ ਕਰਨਾ, ਨੌਜਵਾਨਾਂ ਨੇ ਇੱਧਰ ਮੋੜਾ ਪਾਇਆ ਹੈ, ਨੌਜਵਾਨਾਂ ਨੇ ਗੁਰੂ ਵਾਲੇ ਪਾਸੇ ਮੋੜਾ ਪਾਇਆ, ਇਹ ਖੁਸ਼ੀ ਦੀ ਗੱਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਧਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਲਹਿਰ ਸ਼ੁਰੂ ਕੀਤੀ ਜਾ ਰਹੀ ਹੈ। ਦਿਨ ਰਾਤ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਢਾਡੀ ਇੱਕ ਦਿਨ ਰਾਤ ਇੱਕ ਕੀਤਾ ਹੋਇਆ ਹੈ। ਸਾਰੇ ਪੰਜਾਬ 'ਚ ਵੱਖਰੇ ਵੱਖਰੇ ਥਾਵਾਂ 'ਤੇ ਪਿੰਡਾਂ ਵਿੱਚ ਸਮਾਗਮ ਹੋਣਗੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਅਸੀਂ ਪ੍ਰਚਾਰਕ ਨੂੰ ਆਵਾਜ਼ ਨਹੀਂ ਮਾਰਦੇ ਭਾਈ। ਜੇ ਪ੍ਰਚਾਰਕ ਨੂੰ ਆਵਾਜ਼ ਮਾਰੋਗੇ, ਪਤਾ ਲੱਗੇ ਸਾਡੇ ਹਲਕੇ ਦਾ ਕਿਹੜਾ ਪ੍ਰਚਾਰਕ ਹੈ, ਉਹਨੂੰ ਆਵਾਜ਼ ਮਾਰੋਗੇ, ਆਉਣ ਦਾ ਅਤੇ ਸੱਦਣ ਦਾ ਆਨੰਦ ਹੋਰ ਹੀ ਹੋਏਗਾ। ਤੁਸੀਂ ਸੰਗਤ ਵੀ ਇਕੱਠੀ ਕਰੋਗੇ, ਉਹਦਾ ਵੀ ਉਤਸ਼ਾਹ ਵਧੇਗਾ। ਸਾਰੇ ਪੰਜਾਬ 'ਚ ਪ੍ਰਚਾਰਕ ਹਨ ਭਾਈ, ਆਪੋ ਆਪਣੇ ਨਗਰਾਂ 'ਚ ਸਮਾਗਮ ਕਰਵਾਓ। ਜਿਹੜੀ ਮੈਂ ਬੇਨਤੀ ਕਰਦਾ ਸਾਂ, ਉਹ ਸਮਾਗਮ ਇਸ ਕਰਕੇ ਮੁੰਡਿਆਂ ਦਾ ਇਹਦਾਂ ਨੂੰ ਮੋੜ ਪੈ ਜਾਏ, ਜਿਹੜੇ ਕੇਸ ਕੱਟਦੇ ਹਨ ਉਹ ਕੇਸ ਰੱਖ ਲੈਣ, ਸਾਧ ਸੰਗਤ ਮਾਲਵੇ ਦੀ ਧਰਤੀ 'ਤੇ ਜਾਂ ਹੋਰ ਪੰਜਾਬ ਦੀ ਧਰਤੀ 'ਤੇ ਹਜ਼ਾਰਾਂ ਮੁੰਡਿਆਂ ਦਾ ਇੱਧਰ ਮੋੜ ਪੈ ਰਿਹਾ ਹੈ। ਅਤੇ ਗਰੀਬ ਨਿਵਾਜ਼ ਕਹਿੰਦੇ ਨੇ ਭਾਈ ਗੁਰੂ ਤੋਂ ਬਿਨਾਂ ਬੰਦਾ ਮੂਰਖ ਹੀ ਬਣਿਆ ਰਹਿੰਦਾ। ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ, ਜੇ ਕਿਸੇ ਨੇ ਕੇਸ ਕਟਾਏ ਹਨ ਉਹ ਗੁਰੂ ਵਾਲੇ ਬਣ ਤੋਂ ਬਿਨਾਂ। ਇਸੇ ਕਰਕੇ ਹਜ਼ੂਰ ਕਹਿੰਦੇ ਨੇ ਬਿਨ ਗੁਰ ਭਰਮੈ ਆਵੈ ਜਾਏ, ਬਿਨ ਗੁਰ ਘਾਲ ਨਾ ਪਵੇ ਥਾਏ। ਆਖਰੀ ਪੰਜ ਹਜ਼ੂਰ ਕਹਿੰਦੇ ਨੇ ਬਿਨ ਗੁਰ ਬਿਸਰ ਡੱਸਿਆ ਮਰਵਾੜ, ਨਾਨਕ ਗੁਰ ਬਿਨ ਕਾਟੈ ਕਾਟ। ਹਜ਼ੂਰ ਕਹਿੰਦੇ ਨੇ ਹੇ ਭਾਈ ਗੁਰੂ ਤੋਂ ਬਿਨਾਂ ਬੰਦਾ ਮੂਰਖ ਹੀ ਬਣਿਆ ਰਹਿੰਦਾ, ਘਾਟਾ ਹੀ ਪੈਂਦਾ ਹੈ। ਮਨਮੁੱਖ ਅਤੇ ਮੋਹ ਮਾਇਆ ਨਿਤ ਫਾਥਾ, ਜਿਹੜਾ ਬੰਦਾ ਹੈ ਮਨ ਦੇ ਪਿੱਛੇ ਤੁਰਨ ਵਾਲਾ, ਮੋਹ ਮਾਇਆ ਵਿੱਚ ਫਸਿਆ ਰਹਿੰਦਾ ਹੈ, ਹਜ਼ੂਰ ਕਹਿੰਦੇ ਨੇ ਮੂਰਖ ਬਣਿਆ ਰਹਿੰਦਾ। ਮੈਂ ਸਮਾਪਤੀ ਵਾਲੇ ਪਾਸੇ ਆਵਾਂ। ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇੱਧਰ ਉੱਧਰ ਜਾਂਦੇ ਹਨ, ਮੜੀਆਂ ਮਸਾਣਾ ਕਬਰਾਂ ਦੀ ਪੂਜਾ ਕਰਦੇ ਹਨ, ਮੈਂ ਹੈਰਾਨ ਹੁੰਦਾ। ਪਹਿਲੀਆਂ ਬਜ਼ੁਰਗ ਮਾਤਾਵਾਂ ਪਤਾ ਕੀ ਆਉਂਦੀਆਂ ਹੁੰਦੀਆਂ ਸੀ, ਜਦੋਂ ਕਾਕੇ ਨੇ ਹੋ ਜਾਣਾ ਨਾ ਮਹੀਨੇ ਦਾ, ਸਵਾ ਮਹੀਨੇ ਦਾ, ਅਤੇ ਇੱਕ ਬੀਬੀ ਨੇ ਕਹਿਣਾ, ਭੈਣਾ ਜਦੋਂ ਕਾਕਾ ਸਵਾ ਮਹੀਨੇ ਦਾ ਹੋ ਜੇ ਬਾਪੂ ਦੀ ਪੱਗ ਪਛਾਣਦਾ, ਸਵਾ ਮਹੀਨੇ ਦਾ ਕਾਕਾ ਪਿਓ ਦੀ ਪੱਗ ਪਛਾਣਦਾ। ਮੈਂ ਕਹਿੰਦਾ ਵੀ ਸਾਡੇ ਨਾਲੋਂ ਸਵਾ ਮਹੀਨੇ ਦਾ ਕਾਕਾ ਚੰਗਾ ਜਿਹੜਾ ਪਿਓ ਦੀ ਪੱਗ ਪਛਾਣਦਾ। ਸਾਢੇ 500 ਸਾਲ ਹੋ ਗਏ ਸਾਨੂੰ ਤੇ ਅਜੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਪੱਗ ਜੀ ਦੀ ਪਛਾਣ ਨਹੀਂ ਆਏ, ਸਾਨੂੰ ਅਜੇ ਵੀ ਪਤਾ ਨਹੀਂ ਲੱਗਾ। ਧਨ ਸੀ ਮੱਖਣ ਛਾਲ ਬਾਣਾ, ਗੁਰੂ ਨਹੀਂ ਸੀ ਲੱਭਦਾ, ਗੁਰੂ ਲੱਭ ਕੇ ਸਾਨੂੰ ਦੇ ਦਿੱਤਾ। ਖਿਮਾ ਕਰਨੀ ਖਿਮਾ ਕਰਨੀ, ਧਨ ਸੀ ਭਾਈ ਮੱਖਣ ਸਾਲ ਬਾਣਾ, ਜਿੰਨੇ ਗੁਰੂ ਲੱਭ ਕੇ ਪ੍ਰਗਟ ਕਰ ਦਿੱਤਾ, ਸਾਨੂੰ ਤੇ ਲੱਭਿਆ ਹੋਇਆ ਗੁਰੂ ਵੀ ਨਹੀਂ ਲੱਭਦਾ। ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਨੂੰ ਸ਼ਿਮਲੇ ਵਿੱਚ ਇੱਕ ਸਿੱਖ ਨੇ ਆਖਿਆ, ਬਾਬਾ ਜੀ ਬਾਬਾ ਬੁੱਢਾ ਜੀ ਕਿੰਨੇ ਭਾਗਾਂ ਵਾਲੇ ਸਨ? ਬਾਬਾ ਗੁਰਮੁਖ ਸਿੰਘ ਜੀ ਆਖਣ ਲੱਗੇ, ਕਿਉਂ? ਉਹ ਸਿੱਖ ਆਖਣ ਲੱਗਾ, ਜੀ 6 ਗੁਰੂ ਸਾਹਿਬਾਨਾਂ ਦੇ ਦਰਸ਼ਨ ਹੋਏ ਬਾਬਾ ਬੁੱਢਾ ਸਾਹਿਬ ਨੂੰ। ਕਿੰਨੇ ਭਾਗਾਂ ਵਾਲੇ ਸਨ ਬਾਬਾ ਬੁੱਢਾ ਜੀ? ਬਾਬਾ ਗੁਰਮੁਖ ਸਿੰਘ ਜੀ ਵਿਰਾਗੀ ਹੋ ਗਏ। ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਆਖਣ ਲੱਗੇ, ਕਾਰ ਸੇਵਾ ਵਾਲੇ ਬਾਬੇ, ਉਹ ਭਾਈ ਬਾਬਾ ਬੁੱਢਾ ਜੀ ਭਾਗਾਂ ਵਾਲੇ ਹਨ, ਬਹੁਤ ਭਾਗਾਂ ਵਾਲੇ ਨੇ। ਉਹ ਭਾਈ ਅਸੀਂ ਵੀ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ 10 ਗੁਰੂ ਸਾਹਿਬਾਨਾਂ ਦੇ ਦਰਸ਼ਨ ਹੋ ਰਹੇ ਨੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਭਾਈ ਅਸੀਂ ਵੀ ਭਾਗਾਂ ਵਾਲੇ ਹਾਂ। ਹਜ਼ੂਰ ਕਹਿੰਦੇ ਨੇ ਨਹੀਂ ਤੇ ਬੰਦਾ ਗੁਰੂ ਤੋਂ ਬਿਨਾਂ ਮੂਰਖ ਹੀ ਬਣਿਆ ਰਹਿੰਦਾ ਹੈ।
ਤੇ ਮੋਹ ਮਾਇਆ ਨਿਤ ਫਾਥਾ,
ਮੋਹ ਮਾਇਆ ਵਿੱਚ ਫਸਿਆ ਰਹਿੰਦਾ ਹੈ।
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ,
ਜਿਨ੍ਹਾਂ ਨੇ ਗੁਰੂ ਜੀ ਦੇ ਚਰਨਾਂ ਨੂੰ ਨਹੀਂ ਸਿਮਰਿਆ, ਪਾਪ ਕੇ ਗੁਰੂ ਜੀ ਦੀ ਸ਼ਰਨ ਸ਼ਰਨ ਵਿੱਚ ਨਹੀਂ ਆਏ।
ਤਿੰਨ ਸਭ ਜਨਮ ਅਕਾਥਾ,
ਉਹਨਾਂ ਦਾ ਸਾਰਾ ਜਨਮ ਜੀਵਨ ਬੇਅਰਥ ਤੁਰ ਜਾਂਦਾ ਹੈ।
ਜਿਨ ਸਾਧੂ ਚਰਨ ਸਾਧ ਪਗ ਸੇਵੇ,
ਜਿਨ੍ਹਾਂ ਨੇ ਗੁਰੂ ਜੀ ਦੇ ਚਰਨਾਂ ਨੂੰ ਸਿਮਰਿਆ ਹੈ, ਭਾਵ ਕੇ ਚਰਨਾਂ ਵਿੱਚ ਆਏ ਹਨ, ਸ਼ਰਨ ਵਿੱਚ ਆਏ ਹਨ,
ਤਿੰਨ ਸਫਲਿਓ ਜਨਮ ਸਨਾਥਾ,
ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ।
ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ।
ਗੁਰੂ ਰਾਮਦਾਸ ਜੀ ਅਰਦਾਸ ਕਰਦੇ ਨੇ, ਮੇਰੇ ਪ੍ਰਭੂ ਮੈਨੂੰ ਦਾਸਾਂ ਦੇ ਦਾਸ ਬਣਾਓ, ਦਾਸਾਂ ਦੇ ਦਾਸ ਬਣਾਓ, ਦਇਆ ਕਰਕੇ ਹੇ ਜਗਨ ਦੇ ਨਾਥ, ਹੇ ਪ੍ਰਭੂ ਕਿਰਪਾ ਕਰੋ ਮੇਰੇ ਅੰਦਰ, ਦਇਆ ਕਰਕੇ ਮੈਨੂੰ ਦਾਸਾਂ ਦੇ ਦਾਸ ਬਣਾ ਦਿਓ।
ਹਮ ਅੰਦੁਲੇ ਗਿਆਨਹੀਨ ਅਗਿਆਨੀ,
ਹੇ ਮੇਰੇ ਪ੍ਰਭੂ ਦੀ ਅਸੀਂ ਅੰਨੇ ਹਾਂ, ਗਿਆਨ ਤੋਂ ਹੁਣ ਹੀਣੇ ਹਾਂ, ਸਾਨੂੰ ਗਿਆਨ ਨਹੀਂ ਹੈ।
ਕਿਉਂ ਚੱਲਹਿ ਮਾਰਗ ਪੰਥਾ,
ਅਸੀਂ ਕਿਵੇਂ ਤੇਰੇ ਮਾਰਗ ਤੇ ਚੱਲ ਸਕਦੇ ਹਾਂ।
ਹਮ ਅੰਦੁਲੇ ਕਉ ਗੁਰ ਅੰਚਲ ਦੀਜੈ,
ਮਹਾਰਾਜ ਅਸੀਂ ਨੇਤਰਹੀਨ, ਮਹਾਰਾਜ ਸਾਨੂੰ ਨਹੀਂ ਪਤਾ ਤੇਰਾ ਤੇਰੇ ਪਿੱਛੇ ਕਿਵੇਂ ਤੁਰਨਾ ਹੈ, ਮਹਾਰਾਜ ਸਾਨੂੰ ਅੰਨਿਆਂ ਨੂੰ ਅੰਧੇ ਹਾਂ, ਸਾਨੂੰ ਆਪਣਾ ਪੱਲਾ ਫੜਾਓ।
ਹਾਂਜੀ, ਜਨ ਨਾਨਕ ਚਲ ਹੈ ਮਿਲੰਥਾ,
ਹਜ਼ੂਰ ਕਹਿੰਦੇ ਨੇ ਹੇ ਨਾਨਕ ਅਰਦਾਸ ਕਰ, ਪ੍ਰਭੂ ਆਪਣਾ ਪੱਲਾ ਫੜਾਓ ਤਾਂ ਕਿ ਤੇਰੇ ਪਿੱਛੇ ਅਸੀਂ ਮਹਾਰਾਜ ਤੁਰ ਸਕੀਏ। ਪੁਲ ਚੁੱਕ ਦੀ ਖਿਮਾ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟ ਨਾਲ ਕੋਟ ਸ਼ੁਕਰ, ਹੈੱਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸਤਿਕਾਰਯੋਗ ਪ੍ਰਧਾਨ ਸਾਹਿਬ ਧੰਨਵਾਦ, ਭਾਈ ਗੁਰਸੇਵ ਸਿੰਘ ਹੋਰਾਂ ਨੇ ਬੜੇ ਪਿਆਰ ਨਾਲ ਪਾਠ ਕੀਤਾ, ਸਾਰਿਆਂ ਦਾ ਧੰਨਵਾਦ ਜੀ।
ਹਮ ਅੰਦੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲਹਿ ਮਾਰਗ ਪੰਥਾ, ਹਮ ਅੰਦੁਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲ ਹੈ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।